ਅੰਗਦ ਗੁਰੂ ਅਮਰਦਾਸ ਸੁਖ ਕੰਦ ਰਾਮਦਾਸ ਅਰਜਨ ਗੁਰੂ ਬਲ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਜੋਰ ਕਰ ਬੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾ
ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹੇ ਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਮੁਕਤ ਭੁਗਤ ਜੁਗਤ ਦੇ ਦਾਤੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਲੋਕ ਪਰਲੋਕ ਵਿੱਚ ਦਾਸਾਂ ਗਰੀਬਾਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਮਿਹਰ ਕਰਨ ਵਾਲੇ ਬਖਸ਼ਿਸ਼ਾਂ ਕਰਨ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਬੜੇ ਹੀ ਪਿਆਰ ਦੇ ਨਾਲ ਸਭ ਸਿੱਖ ਸੰਗਤ ਜੋੜੋ ਹੱਥ ਤੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਬੜੀ ਕਿਰਪਾ ਕੀਤੀ ਹੈ ਦਇਆ ਕੀਤੀ ਹੈ ਸਾਨੂੰ ਸਾਰਿਆਂ ਆਪਣੀ ਹਾਜ਼ਰੀ ਦੇ ਵਿੱਚ ਬੈਠਣ ਦਾ ਮੌਕਾ ਬਖਸ਼ਿਸ਼ ਕੀਤਾ ਉੱਦਮ ਬਖਸ਼ਿਸ਼ ਕੀਤਾ ਸੁੱਖ ਸਾਧਨ ਬਖਸ਼ਿਸ਼ ਕੀਤੇ ਜੋ ਆਪਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਜੁੜ ਕੇ ਬੈਠੇ ਆਪ ਜੀ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ ਲਖੀ ਨਾ ਜਾਈ ਨਾਨਕ ਲੀਲਾ ਜਿੱਥੇ ਉਸ ਵਾਹਿਗੁਰੂ ਪਰਮੇਸ਼ਰ ਦੀ ਲੀਲਾ ਬਿਆਨ ਨਹੀਂ ਹੋ ਸਕਦੀ ਜੀ ਸਤ ਸੰਗਤ ਜੀ ਉੱਥੇ ਜਗਤ ਨੂੰ ਤਾਰਨ ਆਏ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਲੀਲਾ ਵੀ ਬਿਆਨ ਨਹੀਂ ਹੋ ਸਕਦੀ ਜੀ ਸਤਿਗੁਰੂ ਜੀ ਦੀ ਅਸਚਰਜ ਵਡਿਆਈ ਹੈ ਬਹੁਤ ਵੱਡੀ ਵਡਿਆਈ ਹੈ ਇੰਨੀ ਵੱਡੀ ਵਡਿਆਈ ਹੈ ਸਾਰੇ ਸੰਸਾਰ ਵਿੱਚ ਕਈ ਵਿਦਵਾਨ ਗੁਰਮੁਖ ਪਿਆਰੇ ਇਕੱਠੇ ਹੋ ਕੇ ਗੁਰੂ ਜੀ ਦੀ ਵਡਿਆਈ ਕਰਨ ਅਤੇ ਗੁਰੂ ਜੀ ਦੀ ਵਡਿਆਈ ਤਾਂ ਵੀ ਮੁੱਕ ਨਹੀਂ ਸਕਦੀ ਜੀ ਭੱਟ ਸਾਹਿਬਾਨ ਇਹ ਗੱਲ ਲਿਖਦੇ ਨੇ ਜਿਵੇਂ ਸਰੋਵਰ ਦੇ ਵਿੱਚ ਇਸ਼ਨਾਨ ਕੀਤਿਆਂ ਦਲਿੱਦਰ ਬੰਦੇ ਦਾ ਦੂਰ ਹੋ ਜਾਂਦਾ ਨਾ ਜੀ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਹੋਵੇ ਅਤੇ ਬੰਦਾ ਇਸ਼ਨਾਨ ਦੀ ਤਿਆਰੀ ਕਰ ਲਏ ਅਤੇ ਅੱਧਾ ਦਲਿੱਦਰ ਤੇ ਵੈਸੇ ਹੀ ਚਲੇ ਜਾਂਦਾ ਜੀ ਫਿਰ ਜਦੋਂ ਸਰੋਵਰ ਦੇ ਵਿੱਚ ਬੰਦਾ ਚੁੱਭੀ ਮਾਰਦਾ ਅਤੇ ਚੁੱਭੀ ਮਾਰਨ ਦੀ ਦੇਰ ਹੈ ਦਲਿੱਦਰ ਜਿਹੜਾ ਉਹ ਦੂਰ ਹੋ ਜਾਂਦਾ ਜੀ ਆਲਸ ਸਾਰਾ ਦੂਰ ਹੋ ਜਾਂਦਾ ਜੀ ਪਾਣੀ ਵਿੱਚ ਖਲੋਤਾ ਹੋਵੇ ਬੰਦਾ ਚੁੱਭੀਆਂ ਮਾਰ ਰਿਹਾ ਹੋਵੇ ਸਰੋਵਰ ਦੇ ਵਿੱਚ ਅਤੇ ਆਲਸ ਉੱਥੇ ਨੇੜੇ ਨਹੀਂ ਆ ਸਕਦਾ ਦਲਿੱਦਰ ਉੱਥੇ ਨੇੜੇ ਨਹੀਂ ਆ ਸਕਦਾ ਜੀ ਬਸ ਸਾਧ ਸੰਗਤ ਜੀ ਭੱਟ ਸਾਹਿਬਾਨ ਵੀ ਇਹ ਕਿਰਪਾ ਕਰਦੇ ਕਹਿਣ ਲੱਗੇ ਜਿਹੜਾ ਗੁਰੂ ਜੀ ਦੀ ਕੀਰਤੀ ਦੇ ਸਰੋਵਰ ਵਿੱਚ ਇਸ਼ਨਾਨ ਕਰਦਾ ਸਤਿਗੁਰੂ ਜੀ ਦੀਆਂ ਸਿਫਤਾਂ ਕਰੇ ਗੁਰੂ ਜੀ ਦਾ ਜਸ ਉਚਾਰੇ ਗੁਰੂ ਜੀ ਦੇ ਕੀਰਤੀ ਸਰੋਵਰ ਦੇ ਵਿੱਚ ਇਸ਼ਨਾਨ ਕਰੇ ਜਿਵੇਂ ਆਮ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਦਲਿੱਦਰ ਨਾਸ ਹੋ ਜਾਂਦਾ ਗੁਰੂ ਜੀ ਦੀ ਕੀਰਤੀ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਨਾਲ ਬੰਦੇ ਦੇ ਦੁੱਖ ਅਤੇ ਗਰੀਬੀ ਦੂਰ ਹੋ ਜਾਂਦੀ ਹੈ ਜੀ ਗੁਰੂ ਸਾਹਿਬ ਬੜੇ ਦਿਆਲੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਬੜੀ ਵੱਡੀ ਲੀਲਾ ਹੈ ਆਪ ਇਹ ਸੂਖਮ ਆਪ ਇਹ ਅਸਥੂਲਾ ਲਖੀ ਨਾ ਜਾਈ ਨਾਨਕ ਲੀਲਾ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਤੁਸੀਂ ਸੁਣ ਰਹੇ ਸੀਗੇ ਜੀ ਬਸ ਮੌਕਾ ਬਖਸ਼ਿਸ਼ ਕੀਤਾ ਗੁਰੂ ਜੀ ਨੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਇਹ ਸਮਾਂ ਬਖਸ਼ਿਸ਼ ਕੀਤਾ ਸਤਿਗੁਰੂ ਜੀ ਦੀ ਬਾਣੀ ਨੂੰ ਆਪਣੇ ਮੁੱਖੋਂ ਪੜ੍ਹਨ ਦਾ ਜੀ। ਤੁਸਾਂ ਭਾਈ ਸਾਹਿਬ ਕੋਲੋਂ ਕੀਰਤਨ ਸੁਣਿਆ, ਨਾਲ ਨਾਲ ਕੀਰਤਨ ਆਪ ਵੀ ਜਪਿਆ ਕੀਤਾ ਜੀ। ਗੁਰੂ ਸਾਹਿਬ ਨੇ ਮੌਕਾ ਬਖਸ਼ਿਸ਼ ਕੀਤਾ ਜੀ, ਗੁਰੂ ਜੀ ਦੀ ਬਾਣੀ ਦਾ ਪਾਠ ਅਸੀਂ ਆਪਣੇ ਮੁੱਖੋਂ ਕਰ ਸਕੀਏ ਜੀ। ਗੁਰੂ ਜੀ ਦੀ ਬਾਣੀ ਨੂੰ ਹਿਰਦੇ ਵਿੱਚ ਵਸਾਉਣ ਦਾ ਮੌਕਾ ਬਖਸ਼ਿਸ਼ ਕੀਤਾ ਜੀ। ਗੁਰੂ ਜੀ ਦੀ ਕੀਰਤੀ ਕਰਨ ਦਾ ਗੁਰੂ ਜੀ ਨੇ ਸਾਨੂੰ ਮੌਕਾ ਬਖਸ਼ਿਸ਼ ਕੀਤਾ ਜੀ। ਬੜਾ ਸੁੱਖਾਂ ਵਾਲਾ ਸਮਾਂ ਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ, ਗੁਰੂ ਜੀ ਦਾ ਬੇਅੰਤ ਵਾਰ ਸ਼ੁਕਰ ਹੈ। ਇਹੋ ਹੀ ਸਮਾਂ ਕਿਸੇ ਹੋਰ ਥਾਂ 'ਤੇ ਆਮ ਥਾਵਾਂ 'ਤੇ ਬੰਦੇ ਨੂੰ ਬਤੀਤ ਕਰਨਾ ਪਵੇ ਤਾਂ ਬੜਾ ਔਖਾ ਹੈਗਾ ਜੀ। ਹਸਪਤਾਲ ਭਰੇ, ਕਈ ਬੁਰੀਆਂ ਥਾਵਾਂ ਭਰੀਆਂ ਪਈਆਂ ਜੀ, ਪਰ ਵੇਖੋ ਗੁਰੂ ਸਾਹਿਬ ਨੇ ਸਾਡੇ 'ਤੇ ਕਿੰਨੀ ਕਿਰਪਾ ਕੀਤੀ ਹੈ, ਦਇਆ ਕੀਤੀ ਹੈ, ਸਾਨੂੰ ਆਪਣੇ ਦਰ ਘਰ ਦੇ ਵਿੱਚ ਹਾਜ਼ਰੀ ਭਰਨ ਦਾ ਮੌਕਾ ਬਖਸ਼ਿਸ਼ ਕੀਤਾ ਅਤੇ ਸੇਵਾ ਬਖਸ਼ਿਸ਼ ਕੀਤੀ ਹੈ ਜੀ। ਇਸ ਗੱਲ ਦਾ ਵੀ ਬੰਦਾ ਸ਼ੁਕਰ ਕਰੀ ਜਾਏ, ਹੇ ਸੱਚੇ ਪਾਤਸ਼ਾਹ ਆਪ ਜੀ ਦਾ ਸ਼ੁਕਰ ਹੈ, ਸਾਨੂੰ ਆਪਣੇ ਚਰਨਾਂ ਨਾਲ ਜੋੜਿਆ, ਆਪਣੇ ਚਰਨਾਂ ਵਿੱਚ ਬਿਠਾਇਆ। ਪਰ ਸਾਧ ਸੰਗਤ ਜੀ, ਇਸ ਗੱਲ ਨੂੰ ਮਹਿਸੂਸ ਕਰਕੇ ਨਾਲ ਅਗਲੀ ਗੱਲ ਦਾ ਵੀ ਚੇਤਾ ਰੱਖਣਾ, ਕੋਈ ਐਸਾ ਮਾੜਾ ਕਰਮ ਨਾ ਹੋ ਬੈਠੇ ਵੀ ਗੁਰੂ ਕੀ ਸੰਗਤ ਅਤੇ ਗੁਰੂ ਜੀ ਦੇ ਚਰਨਾਂ ਤੋਂ ਅਸੀਂ ਦੂਰ ਹੋ ਜਾਈਏ ਜੀ। ਕੋਈ ਐਸਾ ਕਰਮ ਨਾ ਹੋ ਜਾਏ। ਇਹ ਮਾਰਗ ਜਿਹੜਾ ਬੜੇ ਭੈ ਵਾਲਾ ਮਾਰਗ ਹੈ, ਡਰ ਕੇ ਰਹਿਣ ਵਾਲਾ ਮਾਰਗ ਹੈ। ਮਹਾਰਾਜ ਸੱਚੇ ਪਾਤਸ਼ਾਹ ਐਸੀ ਕਿਰਪਾ ਕਰਨ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸਦਾ ਹੀ ਆਪਣੇ ਚਰਨਾਂ ਵਿੱਚ ਜੋੜ ਕੇ ਰੱਖਣ, ਅਸੀਂ ਸਦਾ ਹੀ ਗੁਰੂ ਜੀ ਦੇ ਚਰਨਾਂ ਵਿੱਚ ਜੁੜੇ ਰਹੀਏ, ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਦਾ ਪਾਠ ਕਰਦੇ ਰਹੀਏ, ਸੁਣਦੇ ਰਹੀਏ ਅਤੇ ਗੁਰੂ ਜੀ ਦੀਆਂ ਸਿਫਤਾਂ ਕਰਦੇ ਰਹੀਏ ਜੀ। ਗੁਰਪੁਰਬ ਮਨਾ ਰਹੇ ਹਾਂ, ਮਨੁੱਖ ਮੁੱਖ ਮਨੋਰਥ ਗੁਰੂ ਜੀ ਦੀ ਸਿਫਤ ਕਰਨਾ ਜੀ। ਸਵੇਰੇ ਸੰਗਤਾਂ ਪ੍ਰਭਾਤ ਫੇਰੀ ਵਿੱਚ ਮਾਧਵ ਦੀਆਂ ਸਿਫਤਾਂ ਕਰਦੀਆਂ, ਸ਼ਾਮ ਨੂੰ ਫਿਰ ਕਥਾ ਦੇ ਦੀਵਾਨ ਸੱਜ ਜਾਂਦੇ ਨੇ, ਅਤੇ ਸ਼ਾਮ ਨੂੰ ਕਥਾ ਦੇ ਦੀਵਾਨ ਦੀ ਸੰਪੂਰਨਤਾ ਹੀ ਹੁੰਦੀ ਹੈ ਅਤੇ ਸਵੇਰ ਦੀ ਤਿਆਰੀ ਆਰੰਭ ਹੋ ਜਾਂਦੀ ਹੈ। ਸਵੇਰ ਦੀ ਸੰਪੂਰਨਤਾ ਹੀ ਹੁੰਦੀ ਅਤੇ ਸ਼ਾਮ ਦੀ ਤਿਆਰੀ ਆਰੰਭ ਹੋ ਜਾਂਦੀ ਹੈ ਜੀ। ਇਹ ਗੁਰੂ ਸਾਹਿਬ ਨੇ ਸਾਨੂੰ ਮੌਕਾ ਬਖਸ਼ਿਸ਼ ਕੀਤਾ, ਸੱਚੇ ਪਾਤਸ਼ਾਹ ਐਸੇ ਮੌਕੇ ਸ਼ੁਭ ਸਾਨੂੰ ਬਖਸ਼ਦੇ ਰਹਿਣ ਜੀ। ਆਓ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਜੋੜੋ ਹੱਥ, ਪਿਆਰ ਨਾਲ ਸਾਰੀ ਸੰਗਤ ਗੱਜ ਕੇ ਆਖੋ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ।
ਫਿਰ ਪ੍ਰੇਮ ਨਾਲ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ।
ਸਤਿ ਸੰਗਤ ਜੀ, ਮਹਾਰਾਜ ਨੇ ਸਿੱਖੀ ਦਾ ਵਿਸਥਾਰ ਕੀਤਾ ਬੜੀ ਦੂਰ ਦੂਰ ਜਾ ਕੇ। ਜਿੱਥੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਉਤਾਰਿਆ, ਉੱਥੇ ਬੜੇ ਬੜੇ ਧਰਮ ਦੇ ਰਸਤੇ 'ਤੇ ਚੱਲਣ ਵਾਲੇ ਬੰਦੇ ਜਿਹੜੇ ਕਿਸੇ ਨਾ ਕਿਸੇ ਔਗੁਣ ਕਰਕੇ ਰੁਕੇ ਹੋਏ ਸੀ, ਮਹਾਰਾਜ ਨੇ ਉਹਨਾਂ ਨੂੰ ਵੀ ਗਾਂਹ ਤੋਰਿਆ ਜੀ। ਧਰਮ ਦੇ ਰਸਤੇ 'ਤੇ ਚੱਲਣ ਵਾਲੇ ਬੰਦੇ ਕਈ ਵਾਰੀ ਜ਼ਿੰਦਗੀ ਵਿੱਚ ਇੱਕ ਅੱਧਾ ਐਸਾ ਔਗੁਣ ਆ ਜਾਂਦਾ ਜੀ, ਉਸ ਔਗੁਣ ਕਰਕੇ ਖਲੋ ਜਾਂਦੇ ਨੇ ਜੀ, ਉਹਨਾਂ ਦੀ ਅੱਗੋਂ ਤਰੱਕੀ ਨਹੀਂ ਹੁੰਦੀ ਜੀ। ਉਹ ਜਿੱਥੇ ਕੁ ਹੁੰਦੇ ਨੇ ਬਸ ਉੱਥੋਂ ਕੁ ਤੱਕ ਹੀ ਉਹਨਾਂ ਦਾ ਧਿਆਨ ਸੀਮਤ ਜਿਹਾ ਰਹਿ ਜਾਂਦਾ। ਇਸ ਰਸਤੇ ਤੇ ਚੱਲਣ ਵਾਸਤੇ ਗੁਰੂ ਸਾਹਿਬ ਕਿਰਪਾ ਕਰਨ, ਬੰਦਾ ਜਪ ਤਪ ਸੇਵਾ ਸਿਮਰਨ ਵਧਾਵੇ ਤੇ ਸਾਧ ਸੰਗਤ ਜੀ ਉਹਦੀ ਅਵਸਥਾ ਵਿੱਚ ਵਾਧਾ ਹੁੰਦਾ ਰਹੇਗਾ ਜੀ। ਜਿਹੜਾ ਪਾਣੀ ਖਲੋ ਜਾਵੇ, ਖਲੋਤਾ ਹੋਇਆ ਪਾਣੀ ਬਦਬੂ ਮਾਰਨ ਲੱਗ ਪੈਂਦਾ ਜੀ। ਹਾਂਜੀ, ਧਰਮ ਦੇ ਰਸਤੇ ਤੇ ਧਾਰਮਿਕ ਬੰਦਾ ਹੋਵੇ ਤੇ ਕਮਾਈ ਕਰਦਾ ਹੋਵੇ ਪਰ ਔਗੁਣ ਆ ਜਾਏ ਨਾ ਜੀ ਉਹਦੀ ਜ਼ਿੰਦਗੀ ਵਿੱਚ, ਤੇ ਉਹ ਵੀ ਇਸ ਤਰੀਕੇ ਨਾਲ ਹੀ ਹੋ ਜਾਂਦਾ ਵੀ ਜਿਵੇਂ ਖਲੋਤਾ ਪਾਣੀ ਹੁੰਦਾ ਜੀ, ਉਹ ਬਦਬੂ ਮਾਰਨ ਲੱਗ ਪੈਂਦਾ ਜੀ, ਹੰਕਾਰ ਦੀ ਬਦਬੂ ਆਉਣ ਲੱਗ ਪੈਂਦੀ ਹੈ। ਮਹਾਰਾਜ ਸਾਹਿਬ ਜੀ ਦਾ ਇੱਕ ਐਸਾ ਅੱਜ ਆਪਾਂ ਪ੍ਰਸੰਗ ਸੁਣਨਾ, ਤੁਸੀਂ ਸੁਣਿਆ ਤੇ ਬੜੀ ਵਾਰੀ ਹੋਏਗਾ ਜੀ, ਪਰ ਡੀਪਲੀ ਨਹੀਂ ਸੁਣਿਆ ਹੋਏਗਾ, ਧਿਆਨ ਨਾਲ ਨਹੀਂ ਸੁਣਿਆ ਹੋਏਗਾ ਵੀ ਉਸ ਪ੍ਰਸੰਗ ਵਿੱਚ ਕੀ ਹੋਇਆ ਸੀਗਾ ਜੀ। ਥੋੜ੍ਹਾ ਬਹੁਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਜੀ, ਪਰ ਸਾਰਾ ਤੇ ਵੇਖੋ ਲੜੀਵਾਰ ਕਥਾ ਪਹਿਲਾਂ 5 ਸਾਲ ਪਹਿਲਾਂ ਹੋਈ ਸੀ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੀ ਜੀ। ਹਾਂਜੀ, ਅਤੇ ਮੈਂ ਅੱਜ ਜਦੋਂ ਇਹ ਪ੍ਰਸੰਗ ਪੜ੍ਹਿਆ ਤਾਂ ਮੈਨੂੰ ਇਸ ਤਰ੍ਹਾਂ ਲੱਗਾ ਵੀ ਮੈਂ ਹੀ ਪਹਿਲੀ ਵਾਰੀ ਪੜ੍ਹ ਰਿਹਾ ਵਾਂ ਜੀ। ਹਾਂਜੀ, ਕਿਉਂਕਿ ਮਹਾਰਾਜ ਦਾ ਜਸ ਨਿਤ ਨਵਾਂ ਜੀ। ਸਵਾਉ ਬੜੇ ਪਿਆਰ ਦੇ ਨਾਲ ਮਹਾਰਾਜ ਜੀ ਦੀ ਕਥਾ ਸਰਵਣ ਕਰੋ, ਜੋੜੋ ਦੋਵੇਂ ਹੱਥ ਤੇ ਪ੍ਰੇਮ ਨਾਲ ਗੱਜ ਕੇ ਆਖੋ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ।
ਹੋਰ ਪਿਆਰ ਨਾਲ ਸੰਗਤ ਜੀ ਕਹੋ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਿੰਧ ਮਹਾ ਨਦੀ ਕੇ ਉਰੇ 25 ਕੋਸ ਬਸਥਾਨ,
ਦਰਿਆ ਦਾ ਨਾਮ ਹੈ ਜੀ ਸਿੰਧ ਦਰਿਆ ਜੀ। ਸਿੰਧ ਦਰਿਆ ਪਹੁੰਚਣ ਤੋਂ ਪਹਿਲਾਂ 25 ਕੋ ਪਹਿਲਾਂ ਇੱਕ ਥਾਂ ਹੈ ਜੀ, ਫਿਰ ਧਿਆਨ ਨਾਲ ਸੁਣਿਓ, ਦਰਿਆ ਦਾ ਨਾਮ ਹੈ ਸਿੰਧ ਦਰਿਆ ਜੀ। ਉਸ ਸਿੰਧ ਦਰਿਆ ਅਜੇ ਪਹੁੰਚਣਾ ਸੀਗਾ ਉਰੇ ਤੋਂ 25 ਕੋ ਪਹਿਲਾਂ। ਹਾਂਜੀ,
ਗਿਰ ਉੱਚੋ ਕੋਸਕ ਤਹਾਂ ਦੇਖਿਓ ਕਿਰਪਾ ਨਿਧਾਨ।
ਭਾਈ ਬਾਲਾ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਕਥਾ ਸੁਣਾ ਰਹੇ, ਮਹਾਰਾਜ ਸਿੰਧ ਦਰਿਆ ਤੋਂ 25 ਕੋ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮੇਰੇ ਸਤਿਗੁਰੂ ਜੀ ਨੇ ਬੜਾ ਵੱਡਾ ਪਹਾੜ ਵੇਖਿਆ। ਇੱਕ ਕਹਿਣ ਲੱਗੇ, ਬਹੁਤ ਵੱਡਾ ਪਹਾੜ ਵੇਖਿਆ ਸੱਚੇ ਪਾਤਸ਼ਾਹ ਨੇ। ਕੀ ਵੇਖਿਆ ਜੀ? ਪਹਾੜ। ਹਾਂਜੀ,
ਤਰਵਰ ਹਰਤ ਤਲੇ ਥਲ ਸੁੰਦਰ,
ਜਿਹਦੇ ਉੱਤੇ ਹਰੇ ਹਰੇ ਰੁੱਖ ਸੀਗੇ ਜੀ। ਪਹਾੜ ਤਕਰੀਬਨ ਬਹੁਤੇ ਹਰੇ ਭਰੇ ਹੁੰਦੇ ਜੀ, ਸ਼ੁਸ਼ਕ ਪਹਾੜ ਵੀ ਹੁੰਦੇ ਨੇ ਜੀ ਖੁਸ਼ਕ, ਪਰ ਇਹ ਜਿਹੜਾ ਪਹਾੜ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਦ੍ਰਿਸ਼ਟੀ ਵਿੱਚ ਪਿਆ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ, ਉਹ ਪਹਾੜ ਉੱਤੇ ਬੜੇ ਹਰੇ ਹਰੇ ਰੁੱਖ ਸਨ ਜੀ। ਹਾਂਜੀ,
ਬੈਠੇ ਗੁਰੂ ਸਕਲ ਗੁਣ ਮੰਦਰ,
ਤੇ ਇੱਕ ਬੰਨੇ ਜਿੱਥੇ ਉੱਤੇ ਰੁੱਖ ਸਨ ਬੜੇ ਸੋਹਣੇ, ਥੱਲੇ ਪੱਧਰੀ ਥਾਂ ਸੀ ਬੜੀ ਸੋਹਣੀ ਜੀ। ਤੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ, ਹੇ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ, ਮੈਂ ਉਦੋਂ ਗੁਰੂ ਸਾਹਿਬ ਜੀ ਦੇ ਨਾਲ ਸਾਂ। ਕਹਿਣ ਲੱਗੇ, ਮੈਂ ਨਾਲ ਸਾਂ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਰੁੱਖ ਦੇ ਹੇਠਾਂ, ਵਾਹਿਗੁਰੂ ਉਸ ਪਹਾੜ ਦੇ ਹੇਠਾਂ ਜਾ ਕੇ ਬੈਠ ਗਏ ਜੀ, ਜਿੱਥੋਂ ਪਹਾੜ ਸ਼ੁਰੂ ਹੋਣਾ ਜੀ। ਇੱਕ ਪਾਸੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਚੌਂਕੜਾ ਮਾਰ ਕੇ ਬੈਠ ਗਏ। ਹਾਂਜੀ,
ਸਹਿਜ ਸੁਭਾਇਕ ਕੇਤਕ ਕਾਲਾ,
ਸਹਿਜ ਸੁਭਾਅ, ਕਾਫੀ ਸਮਾਂ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਬੈਠੇ ਨੇ ਜੀ। ਗੁਰੂ ਸਾਹਿਬ ਬਹਿੰਦੇ ਸੀਗੇ ਆਪਣੇ ਰਸ ਵਿੱਚ, ਬਸ ਮਸਤ ਹੋ ਜਾਂਦੇ ਸੀਗੇ ਜੀ। ਸਹਿਜ ਸੁਭਾਅ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਉਸ ਪਹਾੜ ਦੇ ਹੇਠਾਂ ਬੈਠੇ ਨੇ। ਹਾਂਜੀ,
ਬੀਤ ਗਯੋ ਤਿਸ ਥਾਨ ਕਿਰਪਾਲਾ,
ਤੇ ਗੁਰੂ ਜੀ ਨੂੰ ਉੱਥੇ ਰਹਿੰਦਿਆਂ ਉਸ ਥਾਂ ਤੇ ਬੈਠਿਆਂ ਕਾਫੀ ਸਮਾਂ ਬਤੀਤ ਹੋ ਗਿਆ ਜੀ। ਮਹਾਰਾਜ ਆਪਣੇ ਰਸ ਵਿੱਚ ਬੈਠੇ ਨੇ, ਨੇਤਰ ਬੰਦ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ। ਹਾਂਜੀ,
ਮਰਦਾਨੇ ਕੋ ਜਲ ਕੀ ਚਾਹੂ,
ਤੇ ਹੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮੈਂ ਉਦੋਂ ਨਾਲ ਸਾਂ ਜਦੋਂ 2-3 ਦਿਨ ਬਤੀਤ ਹੋ ਗਏ, ਤੇ ਭਾਈ ਮਰਦਾਨਾ ਜੀ ਨੂੰ ਪਿਆਸ ਲੱਗੀ ਸੱਚੇ ਪਾਤਸ਼ਾਹ। ਮਹਾਰਾਜ ਭਾਈ ਮਰਦਾਨਾ ਜੀ ਨੇ ਪਿਆਸ ਵਾਲਾ ਬਚਨ ਕੀਤਾ ਵੀ ਮਹਾਰਾਜ ਮੈਨੂੰ ਪਿਆਸ ਲੱਗੀ ਹੈ।
ਭਾਇਓ ਤ੍ਰਿਖਾਤੁਰ ਕਹਿ ਗੁਰ ਪਾਹੂ,
ਬੜੇ ਪਿਆਸ ਵਾਲੀ ਭਾਵਨਾ ਨਾਲ ਪਿਆਸੇ ਹੋ ਕੇ ਗੁਰੂ ਸਾਹਿਬ ਨੂੰ ਭਾਈ ਮਰਦਾਨਾ ਜੀ ਨੇ ਆਖਿਆ ਜੀ। ਮਹਾਰਾਜ ਸੱਚੇ ਪਾਤਸ਼ਾਹ ਮੈਂ ਇੱਥੇ ਆਸੇ ਪਾਸੇ ਖੋਜ ਕੀਤੀ ਹੈ, ਤੇ ਖੋਜ ਕਰਨ ਤੋਂ ਬਾਅਦ ਮੈਂ ਇਸ ਸਿੱਟੇ ਤੇ ਪਹੁੰਚਿਆ, ਇੱਥੇ ਆਸੇ ਪਾਸੇ ਕਿਤੇ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਜੀ। ਸਤ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਨੂੰ ਨਾ ਪਾਣੀ ਦੀ ਲੋੜ ਸੀਗੀ ਨਾ ਪ੍ਰਸ਼ਾਦੇ ਦੀ ਜੀ, ਗੱਜ ਕੇ ਆਖੋ। ਗੱਲਾਂ ਸੁਣਨ ਚ ਬੜੀਆਂ ਹੋਰ ਲੱਗਦੀਆਂ, ਪਰ ਜਿਉਂ ਜਿਉਂ ਬੰਦੇ ਦੀ ਕਮਾਈ ਵੱਧਦੀ ਇਹ ਗੱਲ ਸਮਝ ਵਿੱਚ ਆਉਣ ਲੱਗ ਪੈਂਦੀ ਜੀ। ਖੇਡ ਤੇ ਸਾਰੀ ਕਮਾਈ ਦੀ ਹੈਗੀ ਹੈ ਜੀ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬਹੁਤ ਸਮਾਂ ਉਵੇਂ ਰਹਿ ਲੈਂਦੇ ਸੀਗੇ ਜੀ, ਲੋੜ ਹੀ ਨੀ, ਕਿਉਂ ਮਹਾਰਾਜ ਸਰੀਰ ਨੀ ਨਾ ਜੀ ਹੈਗੇ ਜੀ। ਇਹ ਤੇ ਸੰਸਾਰ ਨੂੰ ਪਾਲਣ ਵਾਸਤੇ, ਵਾਹਿਗੁਰੂ ਸੰਸਾਰ ਨੂੰ ਤਾਰਨ ਵਾਸਤੇ ਮਹਾਰਾਜ ਨੇ ਸਰੀਰ ਧਾਰਿਆ ਜੀ ਬਸ ਜੀ। ਮਹਾਰਾਜ ਮੈਂ ਆਸੇ ਪਾਸੇ ਬੜੀ ਖੋਜ ਕੀਤੀ ਹੈ, ਤੇ ਇਥੋਂ ਕਿਤੋਂ ਵੀ ਪਾਣੀ ਨੀ ਮਿਲਿਆ ਸੱਚੇ ਪਾਤਸ਼ਾਹ।
ਹਾਂਜੀ, ਕਰਨ ਪਾਨ ਕੀ ਇੱਛਾ ਮੇਰੇ
ਤੇ ਮਹਾਰਾਜ, ਮੈਨੂੰ ਪਾਣੀ ਪੀਣ ਦੀ ਬੜੀ ਇੱਛਾ, ਪਿਆਸ ਬਹੁਤ ਲੱਗੀ ਹੋਈ ਸੰਗਤ ਜੀ। ਇਹ ਅਵਸਥਾ ਸਾਡੇ ਤੁਹਾਡੇ ਸਾਰਿਆਂ ਤੇ ਆਈ ਹੋਏਗੀ ਜੀ, ਸੱਚ ਕੇ ਆਖੋ ਵਾਹਿਗੁਰੂ। ਜਦੋਂ ਪਾਣੀ ਦੀ ਪਿਆਸ ਲੱਗਦੀ ਨਾ ਜੀ ਬੰਦੇ ਨੂੰ, ਪਾਣੀ ਤੋਂ ਬਗੈਰ ਕੁਝ ਹੋਰ ਨੀ ਜੇ ਸੁੱਝਦਾ ਜੀ, ਬਸ ਫਿਰ ਤੇ ਪਾਣੀ ਚਾਹੀਦਾ ਜੀ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਮਹਾਰਾਜ ਪਾਣੀ ਦੀ ਬੜੀ ਪਿਆਸ ਲੱਗੀ ਹੈ। ਹਾਂਜੀ,
ਰਾਵਰ ਕੋ ਸਭ ਗਿਆਤਾ ਹੈ
ਤੇ ਮਹਾਰਾਜ, ਮੈਂ ਤੇ ਖੋਜ ਕੀਤੀ ਤੇ ਮੈਨੂੰ ਪਾਣੀ ਨਹੀਂ ਲੱਭਿਆ, ਪਰ ਗੁਰੂ ਨਾਨਕ ਸਾਹਿਬ ਮੇਰੇ ਸਤਿਗੁਰੂ ਜੀ, ਤੁਹਾਨੂੰ ਪਤਾ ਵੀ ਪਾਣੀ ਕਿੱਥੇ ਹੈ, ਆਪ ਜੀ ਨੂੰ ਸਾਰਾ ਪਤਾ ਸੱਚੇ ਪਾਤਸ਼ਾਹ। ਹਾਂਜੀ,
ਕਰੋ ਬਤਾਵਨ ਜਿਹੇ ਠਾਂ ਹੈ
ਤੇ ਕਿਰਪਾ ਕਰੋ ਦੱਸੋ, ਮੈਂ ਪਾਣੀ ਪੀਣਾ, ਮੈਨੂੰ ਪਾਣੀ ਪੀਣ ਵਾਲੀ ਥਾਂ ਦੱਸੋ, ਮੈਂ ਉਸ ਥਾਂ ਤੇ ਜਾ ਕੇ ਪਾਣੀ ਪੀ ਕੇ ਆਵਾਂ। ਸੱਚੀ ਗੱਲ ਹੈ, ਜਦੋਂ ਸਾਧ ਸੰਗਤ ਜੀ ਬੰਦੇ ਨੂੰ ਪਿਆਸ ਲੱਗ ਜੇ, ਕੋਈ ਦੂਜੀ ਚੀਜ਼ ਨੀ ਲੱਭਦੀ ਜੀ ਬੰਦੇ ਨੂੰ, ਬਸ ਪਾਣੀ ਚਾਹੀਦਾ ਉਦੋਂ ਤੇ। ਹਾਂਜੀ,
ਜੇ ਨੇੜੇ ਨਹੀਂ ਚੱਲੋ ਅਗਾਰੀ
ਮਹਾਰਾਜ, ਕਿ ਸੱਚੇ ਪਾਤਸ਼ਾਹ ਜੇ ਇੱਥੇ ਪਾਣੀ ਨੀ ਹੈਗਾ ਤੇ ਕਿਰਪਾ ਕਰੋ ਆਪਾਂ ਕਿਤੇ ਹੋਰ ਥਾਂ ਤੇ ਜਾ ਕੇ ਬਹਿ ਜਾਈਏ, ਪਰ ਪੀਣ ਵਾਸਤੇ ਪਾਣੀ ਤੇ ਹੋਣਾ ਚਾਹੀਦਾ ਨਾ ਜੀ। ਹੁਣ ਵੇਖ ਲੋ ਸੰਗਤ ਜੀ, ਆਪਾਂ ਘਰ ਬਣਾਉਂਦੇ ਹਾਂ ਤੇ ਪਾਣੀ ਦਾ ਪ੍ਰਬੰਧ ਪਹਿਲਾਂ ਕਰਨਾ ਪੈਂਦਾ ਜੀ ਉੱਥੇ। ਘਰ ਬਣਾਉਣ ਵਾਸਤੇ ਵੀ ਪਾਣੀ ਦੀ ਲੋੜ ਹੈ ਤੇ ਘਰ ਵਿੱਚ ਰਹਿਣ ਵਾਸਤੇ ਵੀ ਪਾਣੀ ਦੀ ਲੋੜ ਹੈ ਜੀ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਕਿਰਪਾ ਕਰੋ ਆਪ ਜੀ ਅੱਗੇ ਜਾ ਕੇ ਬੈਠੋ ਮਹਾਰਾਜ, ਉੱਥੇ ਜਿੱਥੇ ਪਾਣੀ ਹੈਗਾ।
ਹਾਂਜੀ, ਬੈਠੋ ਤਹਿ ਜਹ ਸੁੰਦਰ ਬਾਰੀ,
ਬਸ ਮਹਾਰਾਜ ਉਸ ਥਾਂ ਤੇ ਜਾ ਕੇ ਬੈਠੀਏ ਜਿੱਥੇ ਛਕਣ ਵਾਸਤੇ ਪਾਣੀ ਤੇ ਹੋਵੇ ਬੰਦੇ ਕੋਲ ਜੀ ਪੀਣ ਵਾਸਤੇ।
ਸ਼੍ਰੀ ਨਾਨਕ ਸੁਣ ਕੇ ਕਹਿ ਬਾਣੀ,
ਤੇ ਹੱਥ ਜੋੜੋ ਤੇ ਪਿਆਰ ਨਾਲ ਆਖੋ ਸਾਰੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ।
ਭਾਈ ਸੰਤੋਖ ਸਿੰਘ ਜੀ ਲਿਖਦੇ, ਭਾਈ ਮਰਦਾਨਾ ਜੀ ਨੇ ਜਦੋਂ ਪਾਣੀ ਪੀਣ ਦੀ ਇੱਛਾ ਕੀਤੀ ਨਾ ਜੀ, ਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਅੱਗੋਂ ਉੱਤਰ ਦਿੱਤਾ ਜੀ,
ਕਰੋ ਪਾਨ ਇਤ ਹੀ ਟਿਕ ਪਾਣੀ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ ਸਾਨੂੰ ਕਿਤੇ ਉੱਠ ਕੇ ਜਾਣ ਦੀ ਲੋੜ ਨੀ ਹੈਗੀ, ਕਰਤਾ ਪੁਰਖ ਵਾਹਿਗੁਰੂ ਜੀ ਕਿਰਪਾ ਕਰਨਗੇ, ਆਪਾਂ ਇੱਥੇ ਹੀ ਪਾਣੀ ਪੀਵਾਂਗੇ ਕਹਿਣ ਲੱਗੇ, ਇੱਥੇ ਹੀ ਪਾਣੀ ਹੈਗਾ ਕਹਿਣ ਲੱਗੇ।
ਉੱਪਰ ਜਿਰ ਕੈ ਚੜੋ ਅਗਾਰੀ,
ਮਹਾਰਾਜ ਕਹਿੰਦੇ ਥਾਂ ਬਦਲਣ ਦੀ ਲੋੜ ਨੀ ਹੈਗੀ, ਬਸ ਅਸੀਂ ਇੱਥੇ ਬੈਠੇ ਹਾਂ, ਤੂੰ ਉੱਪਰ ਪਹਾੜ ਦੇ ਜਾ ਕਹਿਣ ਲੱਗੇ। ਹਾਂਜੀ,
ਤਹਿ ਫਕੀਰ ਇੱਕ ਵਲੀ ਕੰਧਾਰੀ,
ਮਹਾਰਾਜ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਰਦਾਨੇ ਉੱਤੇ ਰੱਬ ਦਾ ਇੱਕ ਭਗਤ ਬੈਠਾ, ਇੱਕ ਪੀਰ ਬੈਠਾ ਜਿਹਦਾ ਨਾਮ ਵਲੀ ਕੰਧਾਰੀ ਹੈ ਕਹਿਣ ਲੱਗੇ, ਕੰਧਾਰਦਾ ਸੀਗਾ। ਤੇ ਜਿਵੇਂ ਆਪਾਂ ਸੰਤ ਮਹਾਂਪੁਰਸ਼ ਕਹਿ ਦਿੰਦੇ ਹਾਂ, ਸਾਧੂ ਕਹਿ ਦਿੰਦੇ ਹਾਂ, ਬ੍ਰਹਮ ਗਿਆਨੀ ਕਹਿ ਦਿੰਦੇ ਹਾਂ, ਉਵੇਂ ਇਸਲਾਮ ਧਰਮ ਵਿੱਚ ਵਲੀ, ਨਬੀ, ਔਲੀਏ, ਪੀਰ ਇਹ ਸਾਰੀ ਸ਼੍ਰੇਣੀ ਹੈ ਜੀ। ਹਾਂਜੀ, ਵਲੀ ਕਹਿਣ ਲੱਗੇ, ਇੱਕ ਵਲੀ ਰਹਿੰਦਾ ਕੰਧਾਰਦਾ ਹੈ, ਤੇ ਵਲੀ ਕੰਧਾਰੀ ਲੋਕ ਉਹਨੂੰ ਕਹਿੰਦੇ ਨੇ, ਉਹ ਉੱਤੇ ਪਹਾੜ ਤੇ ਬੈਠਾ ਕਹਿਣ ਲੱਗੇ। ਹਾਂਜੀ,
ਤਪ ਕੋ ਕਰਤ ਪ੍ਰੀਤ ਕੋ ਲਾਏ,
ਬੜੇ ਚਿਰਾਂ ਦਾ ਖੁਦਾ ਦੀ ਪ੍ਰਾਪਤੀ ਵਾਸਤੇ, ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਉਹ ਤਪ ਕਰ ਰਿਹਾ ਕਹਿਣ ਲੱਗੇ। ਸਾਧ ਸੰਗਤ ਜੀ, ਤਪ ਨੂੰ ਵੀ ਸਮਝਿਓ ਧਿਆਨ ਨਾਲ, ਇੱਕ ਵਾਰੀ ਗੱਜ ਕੇ ਆਖੋ ਸਾਰੇ ਵਾਹਿਗੁਰੂ, ਫਿਰ ਆਖੋ ਜੀ। ਬਹੁਤ ਸਾਰੀਆਂ ਮਤਾਂ ਵਿੱਚ ਲੋਕ ਤਪ ਕਰਦੇ ਜੀ, ਤਪ ਕਰਨਾ ਪਤਾ ਕੀ ਹੁੰਦਾ ਜੀ, ਘਰ ਬਾਹਰ ਛੱਡ ਕੇ ਤੇ ਇਕੱਲੇ ਬਹਿ ਕੇ ਧਿਆਨ ਜੋੜਨਾ ਨਾਮ ਵਿੱਚ ਜੀ। ਪਰ ਗੁਰੂ ਸਾਹਿਬ ਨੇ ਸਿੱਖਾਂ ਨੂੰ ਇਹ ਕੰਮ ਕਰਨ ਨੂੰ ਨੀ ਆਖਿਆ ਜੀ, ਮਹਾਰਾਜ ਨੇ ਨਾਮ ਜਪਣ ਨੂੰ ਤੇ ਆਖਿਆ ਪਰ ਘਰ ਛੱਡਣ ਨੂੰ ਨੀ ਆਖਿਆ ਜੀ। ਹਾਂਜੀ, ਮਹਾਰਾਜ ਨੇ ਕਿਹਾ ਘਰ ਪਰਿਵਾਰ ਵਿੱਚ ਰਹਿ ਕੇ ਵਾਹਿਗੁਰੂ ਜੀ ਦਾ ਨਾਮ ਜਪ ਕੇ ਸਿੱਖ ਨੇ ਮੁਕਤ ਹੋਣਾ ਜੀ। ਇਹ ਪੀਰ ਘਰ ਬਾਹਰ ਛੱਡ ਕੇ, ਸਭ ਕੁਝ ਛੱਡ ਕੇ ਤੇ ਉੱਤੇ ਬੈਠਾ ਸੀ, ਤਪ ਕਰਦਾ ਹੁੰਦਾ ਸੀ। ਮਹਾਰਾਜ ਕਹਿੰਦੇ, ਮਰਦਾਨੇ ਉੱਤੇ ਪਾਣੀ ਹੈਗਾ ਪਹਾੜ ਦੇ ਕਹਿਣ ਲੱਗੇ। ਹਾਂਜੀ,
ਚਾਹੇ ਪਰਲੋਕ ਵਿਖੇ ਸੁਖ ਪਾਏ,
ਵਲੀ ਕੰਧਾਰੀ ਜਪ ਤਪ ਕਰ ਰਿਹਾ, ਭਜਨ ਕਰ ਰਿਹਾ ਤੇ ਪਰਲੋਕ ਵਿੱਚ ਸੁਖ ਪਾਉਣਾ ਚਾਹੁੰਦਾ ਜੀ, ਪਰਲੋਕ ਦੇ ਵਿੱਚ ਜੀ। ਹਾਂਜੀ,
ਦੁਰਗ ਦੇਹੇ ਸਮ ਸੋ ਹੈ ਤੇਰੀ
ਵਰਦਾਨੇ ਤੇਰਾ ਜਨਮ ਵੀ ਤੁਰਕਾਂ ਦੇ ਪਰਿਵਾਰ ਵਿੱਚ ਮੁਸਲਮਾਨ ਧਰਮ ਦੇ ਵਿੱਚ ਸੀਗਾ ਜੀ ਮਰਦਾਨਾ ਜੀ ਦਾ ਜਨਮ
ਮਹਾਰਾਜ ਕਹਿਣ ਲੱਗੇ ਉਹ ਵੀ ਤੁਰਕੀ ਹੈ
ਹਾਂਜੀ
ਕਰੋ ਜਾਚਨਾ ਤਹਿ ਜਲ ਕੇਰੀ
ਅਸੀਂ ਇੱਥੇ ਬੈਠੇ ਹਾਂ ਤੇ ਤੁਸੀਂ ਉਸ ਵਲੀ ਕੰਧਾਰੀ ਦੇ ਕੋਲ ਜਾ ਕੇ ਉਹ ਭਾਈ ਮਰਦਾਨਾ ਜੀ ਵਲੀ ਕੰਧਾਰੀ ਨੂੰ ਕਹਿਣ ਦੇ ਕਹਿਣ ਲੱਗੇ ਵਲੀ ਜੀ ਪੀਰ ਜੀ ਮੇਰੇ ਗੁਰੂ ਜੀ ਦੇ ਅੱਗੇ ਵੱਡੇ ਵੱਡੇ ਆ ਕੇ ਝੁੱਕ ਗਏ ਨੇ ਕਹਿਣ ਲੱਗੇ
ਹਾਂਜੀ
ਧਰੈ ਅਗਾਰੀ ਬਿਰਧ ਉਪਾਇਨ
ਹਰ ਕੋਈ ਉਹਨਾਂ ਦੇ ਅੱਗੇ ਝੁੱਕ ਜਾਂਦਾ ਇਹੋ ਜਿਹੇ ਬੜੇ ਪ੍ਰਸੰਗ ਨੇ ਜੀ ਜਿਹੜੇ ਜਿਹੜੇ ਮਹਾਰਾਜ ਅੱਗੇ ਝੁਕੇ ਜੀ
ਹਾਂਜੀ
ਤਿਨਕੇ ਸੰਗ ਰਬਾਬੀ ਮੋਹੈ
ਤੇ ਮੈਂ ਆਪਣੇ ਗੁਰੂ ਜੀ ਦੇ ਨਾਲ ਰਬਾਬੀ ਹਾਂ ਕਹਿਣ ਲੱਗੇ ਮੈਂ ਰਬਾਬੀ ਹਾਂ ਗੁਰੂ ਸਾਹਿਬ ਜੀ ਦਾ ਰਬਾਬ ਵਜਾਉਣਾ ਕਹਿਣ ਲੱਗੇ
ਹਾਂਜੀ
ਸੁੰਦਰ ਸ਼ਬਦ ਗਾਵਨੇ ਕਹਿਓ
ਜਦੋਂ ਮੇਰੇ ਗੁਰੂ ਜੀ ਆਨੰਦ ਵਿੱਚ ਆਉਂਦੇ ਨੇ ਤੇ ਮੇਰੇ ਗੁਰੂ ਜੀ ਮੈਨੂੰ ਕਹਿੰਦੇ ਮਰਦਾਨਿਆ ਤਾਰ ਛੇੜ ਬਾਣੀ ਆਈ ਹੈ ਮੈਂ ਤਾਰ ਛੇੜਦਾ ਉਹ ਬਾਣੀ ਪੜਦੇ ਨੇ ਕੀਰਤਨ ਕਰਦੇ ਨੇ ਮੇਰੇ ਗੁਰੂ ਜੀ
ਹਾਂਜੀ
ਗਿਰ ਢਿੱਗ ਤਰ ਕੇ ਤਰ ਸੋ ਬੈਸੇ
ਇੱਥੇ ਥੱਲੇ ਹੀ ਬੈਠੇ ਨੇ ਪਹਾੜ ਦੇ ਥੱਲੇ ਬੈਠੇ ਨੇ ਇੱਕ ਪਾਸੇ
ਹਾਂਜੀ
ਦੇਹੋ ਜਲ ਮਮ ਪ੍ਰਸੰਗ ਹੈ ਐਸੇ
ਇਹ ਮੇਰਾ ਸਾਰਾ ਪ੍ਰਸੰਗ ਹੈ ਤੇ ਪੀਰ ਜੀ ਕਿਰਪਾ ਕਰੋ ਮੈਂ ਦੋ ਦਿਨ ਦਾ ਪਿਆਸਾ ਕਹਿਣ ਲੱਗੇ ਮੈਨੂੰ ਪਾਣੀ ਦਾ ਘੁੱਟ ਪੀਣ ਨੂੰ ਦੇ ਦਿਓ ਜੀ ਮੈਨੂੰ ਪਾਣੀ ਪੀਣ ਨੂੰ ਦੇ ਦਿਓ ਦੋ ਦਿਨ ਹੋ ਗਏ ਮੈਂ ਪਿਆਸਾ ਬੈਠਾ ਹਾਂਜੀ
ਕੀਰਤ ਜਦ ਸ਼੍ਰੀ ਗੁਰੂ ਉਚਾਰੀ
ਰੱਜ ਕੇ ਆਖੋ ਜਦੋਂ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਬੜੀ ਸਿਫਤ ਕੀਤੀ ਨਾ ਜੀ ਬਹੁਤ ਸਿਫਤ ਕੀਤੀ ਜੀ
ਹਾਂਜੀ
ਸਹਿ ਨਾ ਸਕਿਓ ਉਰ ਵਲੀ ਕੰਧਾਰੀ
ਤੇ ਵਲੀ ਕੰਧਾਰੀ ਮਹਾਰਾਜ ਦੀ ਸਿਫਤ ਸੁਣ ਕੇ ਸਹਿ ਨਾ ਸਕਿਆ ਜੀ ਵੇਖ ਲੋ ਧਾਰਮਿਕ ਬੰਦਾ ਕੱਲਾ ਬੈਠ ਕੇ ਜਪ ਤਪ ਕਰ ਰਿਹਾ ਪਰ ਜਦੋਂ ਮਰਦਾਨਾ ਜੀ ਨੇ ਮਹਾਰਾਜ ਦੀ ਸਿਫਤ ਕੀਤੀ ਤਾਂ ਸਹਿ ਨਾ ਸਕਿਆ ਜੀ ਸਿਫਤ ਜੀ ਹਾਂਜੀ
ਜਿਮ ਦ੍ਰਿਗ ਦੁੱਖ ਤੇ ਸੰਕਟ ਪੈ ਹੈ
ਹਾਂਜੀ
ਦੀਪਕ ਦੀਪਤ ਨਹਿ ਨਹਿ ਸੁਹੈ ਹੈ
ਉਹ ਪੀਰ ਜੀ ਨੂੰ ਆਪਣਾ ਜਸ ਸੁਣਨ ਦੀ ਆਦਤ ਸੀਗੀ ਜੀ ਹਾਂਜੀ ਮਰਦਾਨਾ ਜੀ ਆਪਣੇ ਗੁਰੂ ਜੀ ਦਾ ਜਸ ਕਰਨ ਜੀ ਤੇ ਵਲੀ ਕੰਧਾਰੀ ਬੜਾ ਦੁਖੀ ਹੋਵੇ ਜੀ ਵੀ ਇਹ ਮੇਰੇ ਸਾਹਮਣੇ ਜਸ ਕਰੀ ਜਾਂਦਾ ਉਹਨਾਂ ਦਾ
ਹਾਂਜੀ
ਕਹੈ ਜੋ ਤਪਾ ਅਜ਼ਮਤੀ ਐਸੋ
ਕਹਿਣ ਲੱਗਾ ਉਹ ਭਾਈ ਜੇ ਤੇਰੇ ਗੁਰੂ ਵਿੱਚ ਇੰਨੀ ਤਾਕਤ ਹੈਗੀ ਹੈ ਵੱਡੇ ਵੱਡੇ ਤੇਰੇ ਗੁਰੂ ਅੱਗੇ ਝੁੱਕ ਗਏ ਨੇ ਜੇ
ਹਾਂਜੀ
ਕਿਉਂ ਨਾ ਮੰਗਵਾਵੇ ਜਲ ਜਹਿ ਬੈਸੋ
ਗੱਜ ਕੇ ਆਖੋ ਵਾਹਿਗੁਰੂ ਹੈ ਕਹਿਣ ਲੱਗਾ ਫਿਰ ਤੈਨੂੰ ਪਾਣੀ ਉਹਨਾਂ ਉੱਥੇ ਕਿਉਂ ਨੀ ਦੇਤਾ ਕਹਿਣ ਲੱਗੇ ਤੈਨੂੰ ਇੱਥੇ ਜੂ ਭੇਜਿਆ ਮੇਰੇ ਕੋਲ ਜੇ ਤੇਰੇ ਗੁਰੂ ਵਿੱਚ ਤਾਕਤ ਹੈਗੀ ਤਾਂ ਆਪਣੇ ਗੁਰੂ ਨੂੰ ਕਹੋ ਵੀ ਪਾਣੀ ਉੱਥੇ ਹੀ ਮੰਗਾਏ ਜੀ ਉੱਥੇ ਹੀ ਮੰਗਾਏ ਜਿੱਥੇ ਉਹ ਬੈਠਾ ਕਹਿਣ ਲੱਗਾ
ਹਾਂਜੀ
ਜਿਸ ਮੈਂ ਅਜ਼ਮਤ ਕਹਿ ਗਹੀਰ
ਹਾਂਜੀ
ਸੰਗੀ ਜਿਮ ਜਾਚਤ ਫਿਰ ਨੀਰ
ਕਹਿਣ ਲੱਗਾ ਪੀਰ ਹੋਵੇ ਅਜ਼ਮਤੀ ਕਰਾਮਾਤੀ ਹੋਵੇ ਪੀਰ ਜਿਹਦਾ ਗੁਰੂ ਹੋਵੇ ਵੱਡਾ ਤੇ ਉਹਦੇ ਚੇਲੇ ਪਾਣੀ ਨੂੰ ਤਰਸਦੇ ਫਿਰਨ ਕਹਿਣ ਲੱਗਾ ਨਾਲੇ ਤੂੰ ਕਹਿੰਦਾ ਮੇਰਾ ਗੁਰੂ ਬੜਾ ਵੱਡਾ ਤੇ ਨਾਲੇ ਤੂੰ ਕਹਿੰਦਾ ਮੈਂ ਦੋ ਦਿਨ ਤੋਂ ਪਿਆਸਾ ਉਹ ਜਿਹਦਾ ਗੁਰੂ ਵੱਡਾ ਹੋਵੇ ਉਹਦੇ ਚੇਲੇ ਉਹਦੇ ਸਿੱਖ ਪਾਣੀ ਤੋਂ ਪਿਆਸੇ ਬੈਠੇ ਹੁੰਦੇ ਨੇ
ਹਾਂਜੀ
ਉਚਿਤ ਤ੍ਰਿਖਾ ਤੁਰਕੋ ਜਲ ਦੇਨਾ
ਹਾਂਜੀ
ਅਬ ਨਹਿ ਦੇਉ ਭਲੇ ਸੁਣ ਬੈਨਾ
ਕਹਿਣ ਲੱਗਾ ਪਿਆਸੇ ਨੂੰ ਪਾਣੀ ਦੇਣਾ ਚੰਗੀ ਗੱਲ ਹੈ ਪਰ ਤੂੰ ਕਹਿੰਦਾ ਮੇਰਾ ਗੁਰੂ ਬਹੁਤ ਵੱਡਾ ਤੇ ਜਾ ਹੁਣ ਆਪਣੇ ਗੁਰੂ ਕੋਲੋਂ ਹੀ ਪਾਣੀ ਲੈ ਪਾਣੀ ਮੇਰੇ ਕੋਲੋਂ ਨਹੀਂ ਮਿਲਣਾ ਕਹਿਣ ਲੱਗੇ ਪਾਣੀ ਹੁਣ ਗੁਰੂ ਕੋਲੋਂ ਹੀ ਮੰਗ ਜਾ ਕੇ ਮੇਰੇ ਕੋਲ ਨਾ ਪਾਣੀ ਲੈਣ ਆ ਵੇਖ ਲਓ ਧਾਰਮਿਕ ਬੰਦਾ ਤੇ ਪਾਣੀ ਤੇ ਮਾਣ ਕਰਕੇ ਬੈਠਾ ਹੋਇਆ ਜੀ ਗੱਜ ਕੇ ਆਖੋ
ਵਾਹਿਗੁਰੂ
ਹੈਗਾ ਬੰਦਾ ਧਾਰਮਿਕ ਜੀ ਜਪ ਤਪ ਕਰ ਰਿਹਾ ਜੀ ਪਰ ਪਾਣੀ ਤੇ ਮਾਣ ਕਰਕੇ ਬੈਠਾ ਵੀ ਤੈਨੂੰ ਨੀ ਪਾਣੀ ਪਿਆਉਣਾ ਮੈਂ
ਹਾਂਜੀ
ਸੁਣ ਮਰਦਾਨਾ ਤਾਂ ਕੀ ਆਇਸ ਸਕਲ ਆਪਣ ਬਿਰਤੰਤ ਬਿਦਾਇਸ
ਭਾਈ ਮਰਦਾਨਾ ਜੀ ਉਹਦੀ ਗੱਲ ਸੁਣ ਕੇ ਮਹਾਰਾਜ ਕੋਲ ਆ ਗਏ ਜੀ ਗੁਰੂ ਨਾਨਕ ਸਾਹਿਬ ਜੀ ਕੋ
ਹਾਂਜੀ
ਰਾਵਰ ਕੋ ਜਸ ਸੁਨ ਦੁਖ
ਮਹਾਰਾਜ ਉਹ ਜਿਹੜਾ ਵਲੀ ਕੰਧਾਰੀ ਉੱਤੇ ਬੈਠਾ ਮਹਾਰਾਜ ਜਦੋਂ ਉਹਨੇ ਤੁਹਾਡਾ ਜਸ ਸੁਣਿਆ ਉਹ ਤੇ ਦੁਖੀ ਬੜਾ ਹੋਇਆ
ਜਨ ਬਿਰਹਨ ਮਨ ਸਸ ਬਹੁ ਦਾਹਾ ਅਸ ਪ੍ਰਸ਼ੋਤਮ ਸੰਗ ਜੇ ਠਾਨਾ ਜਲ ਜਾਚਤ ਬਿਰਚਤ ਬਹੁ ਥਾਨਾ।
ਓਹਨੇ ਇਹ ਗੱਲ ਆਖੀ ਹੈ ਵੀ ਜਿਹੜਾ ਗੁਰੂ ਤੇਰਾ ਜੇ ਮਹਾਨ ਹੈ ਤੇ ਫਿਰ ਤੇਰਾ ਗੁਰੂ ਤੈਨੂੰ ਕਿਉਂ ਨੀ ਪਾਣੀ ਪਿਆ ਦਿੰਦਾ? ਕਹਿਣ ਲੱਗੇ ਥਾਂ ਥਾਂ ਤੇ ਤੂੰ ਤੁਰਿਆ ਫਿਰਦਾ ਪਾਣੀ ਪੀਣ ਵਾਸਤੇ, ਜੇ ਇੰਨਾ ਹੀ ਤੇਰਾ ਗੁਰੂ ਮਹਾਨ ਹੈ ਤੇ ਤੇਰਾ ਗੁਰੂ ਉੱਥੇ ਹੀ ਪਾਣੀ ਪਿਆਵੇ ਸਾਰਾ ਤੈਨੂੰ।
ਹਾਂਜੀ, ਕਿਉਂ ਨਾ ਨਿਕਾਸੈ ਨਿਕਟ ਸੋ ਨੀਰਾ ਜੇ ਅਜ਼ਮਤ ਕਰ ਹੋਹੈ ਗਹੀਰਾ।
ਜੇ ਬਹੁਤੀ ਵੱਡੀ ਕਰਾਮਾਤ ਹੈ ਤੇਰੇ ਗੁਰੂ ਵਿੱਚ ਤੇ ਆਪਣੇ ਗੁਰੂ ਨੂੰ ਕਹੋ ਪਾਣੀ ਉੱਥੇ ਹੀ ਮੰਗਾਵੇ ਜੀ। ਹਾਂਜੀ,
ਸ਼੍ਰੀ ਗੁਰੂ ਨਾਨਕ ਪੁੰਨ ਮੁਸਕਾਨੇ,
ਗੱਜ ਕੇ ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਵਲੀ ਕੰਧਾਰੀ ਦੀ ਸੁਣੀ ਗੱਲ ਮਹਾਰਾਜ ਨੇ ਤੇ ਮਹਾਰਾਜ ਮੁਸਕਰਾ ਪਏ ਵੀ ਬੰਦਾ ਧਾਰਮਿਕ ਹੈ ਤੇ ਪਾਣੀ ਦਾ ਮਾਣ ਕਰਕੇ ਬੈਠਾ ਜੀ। ਹਾਂਜੀ, ਬੰਦਾ ਹੈ ਧਾਰਮਿਕ ਤੇ ਪਾਣੀ ਦਾ ਮਾਣ ਰੱਖ ਕੇ ਬੈਠਾ। ਹਾਂਜੀ,
ਭੰਨਿਓ ਸੋ ਤਿਸਕੇ ਮਾਨ ਮਹਾਨੇ।
ਮਹਾਰਾਜ ਕਹਿਣ ਲੱਗੇ ਮਰਦਾਨਿਆ ਜਪ ਤਪ ਤੇ ਬੜਾ ਕਰਦਾ ਪਰ ਮਾਣ ਹੈਗਾ। ਕਹਿਣ ਲੱਗੇ ਅਜੇ ਉਹਦੇ ਚ ਅਜੇ ਉਹਦਾ ਮਾਣ ਦੂਰ ਕਰਨ ਦੀ ਲੋੜ ਹੈਗੀ ਹੈ। ਹਾਂਜੀ,
ਸਹਿ ਨਾ ਸਕਹਿ ਅਪਰ ਵਡਾਈ,
ਉਹ ਕਿਸੇ ਹੋਰ ਦੀ ਵਡਿਆਈ ਵੇਖ ਕੇ ਜਾਰੀ ਨਹੀਂ ਸਕਿਆ। ਕਹਿਣ ਲੱਗੇ ਬੰਦਗੀ ਤੇ ਕਰਦਾ ਬੰਦਾ ਚੰਗਾ ਪਰ ਵਡਿਆਈ ਵੇਖ ਕੇ ਮਹਾਰਾਜ ਕਹਿਣ ਲੱਗੇ ਉਹ ਸਹਿ ਨਹੀਂ ਸਕਿਆ। ਹਾਂਜੀ,
ਮਤ ਸਰ ਪਾਵਕ ਤੇ ਤਪਤਾਈ
ਤੇ ਸਾਧ ਸੰਗਤ ਜੀ ਮਹਾਰਾਜ ਕਹਿਣ ਲੱਗੇ ਉਹ ਈਰਖਾ ਦੀ ਅੱਗ ਵਿੱਚ ਸੜ ਰਿਹਾ। ਗੱਜ ਕੇ ਆਖੋ
ਵਾਹਿਗੁਰੂ।
ਧਰਮ ਦੇ ਰਸਤੇ ਤੇ ਇਹ ਗੱਲਾਂ ਬੜੀਆਂ ਵੱਡੀਆਂ ਰੁਕਾਵਟਾਂ ਨੇ ਜੀ, ਬੜੀਆਂ ਬੜੀਆਂ ਵੱਡੀਆਂ ਰੁਕਾਵਟਾਂ ਨੇ। ਛੋਟੀ ਮੋਟੀ ਗੱਲ ਤੇ ਕੋਈ ਏਡੀ ਵੱਡੀ ਨਹੀਂ ਹੁੰਦੀ ਜੀ, ਪਰ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਬੰਦੇ ਦੇ ਵਿਚਾਰਾਂ ਚ ਬਹਿ ਜਾਂਦੀਆਂ ਜੀ, ਤੇ ਬੰਦਾ ਜਦੋਂ ਜਪ ਤਪ ਕਰੇਗਾ ਉਹਦੇ ਸਾਹਮਣੇ ਆਉਣਗੀਆਂ ਜੀ ਇਹ ਸਾਰੀਆਂ ਗੱਲਾਂ ਜੀ, ਤੇ ਧਿਆਨ ਨਹੀਂ ਲੱਗਣ ਦੇਣਗੀਆਂ ਜੀ। ਮਹਾਰਾਜ ਕਹਿੰਦੇ ਬੰਦਾ ਤੇ ਜਪੀ ਤਪੀ ਹੈ ਪਰ ਕੰਮ ਕਹਿਣ ਲੱਗੇ ਅਜੇ ਈਰਖਾ ਵਾਲਾ ਹੀ ਹੈ ਉਹਦਾ। ਹਾਂਜੀ,
ਤੁਰਕ ਰੂਪ ਤੂੰ ਤੈਂ ਢਿੱਗ ਜੈ ਕੈ ਜਲ ਜਾਂਚੋ ਪੀਵੋ ਤ੍ਰਿਪ ਤੈ ਕੈ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਾ ਇੱਕ ਵਾਰੀ ਉਹਨੂੰ ਹੋਰ ਮੌਕਾ ਦਿੰਦੇ ਹਾਂ, ਉਹਦੇ ਕੋਲ ਜਾ ਕਹਿਣ ਲੱਗੇ ਉਹਨੂੰ ਆਖ ਵੀ ਮੇਰੇ ਗੁਰੂ ਜੀ ਨੇ ਕਿਹਾ ਵੀ ਪਾਣੀ ਪੀਣਾ ਤੇ ਮੈਨੂੰ ਚੇਚਾ ਤੇਰੇ ਕੋਲ ਭੇਜਿਆ ਤੇ ਪਾਣੀ ਪਿਆ ਦੇ। ਜਾ ਉਹਨੂੰ ਇੱਕ ਵਾਰੀ ਆਖ ਹੋਰ ਆਖ ਕਹਿਣ ਲੱਗੇ। ਹਾਂਜੀ,
ਤੁਰਕ ਤੁਰਕ ਸੋ ਰਾਖੈ ਭਾਏ,
ਤੂੰ ਵੀ ਤੁਰਕ ਤੇ ਉਹ ਵੀ ਤੁਰਕ, ਤੇਰੇ ਨਾਲ ਤੇ ਵੈਸੇ ਉਹਨੂੰ ਪਿਆਰ ਰੱਖਣਾ ਚਾਹੀਦਾ। ਹਾਂਜੀ,
ਨਿਮਰ ਹੋਹੈ ਲੀਜੈ ਜਲ ਜਾਏ,
ਜਾ ਉਹਦੇ ਅੱਗੇ ਨਿਮਰਤਾ ਧਾਰ, ਹੋ ਸਕਦਾ ਉਹ ਖੁਸ਼ ਹੋ ਜੇ ਤੇ ਨਿਮਰਤਾ ਧਾਰ ਕੇ ਉਹਨੂੰ ਆਖ ਵੀ ਮੈਨੂੰ ਪਾਣੀ ਪਿਆਓ, ਹੋ ਸਕਦਾ ਪਾਣੀ ਪਿਆਵੇ ਤੈਨੂੰ ਉਹ। ਹਾਂਜੀ,
ਗੁਰ ਆਇਸ ਤੇ ਪੁੰਨ ਮਰਦਾਨਾ,
ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਉਹ ਬੰਦਾ ਬੜਾ ਰੁੱਖਾ ਬੋਲਦਾ, ਉਹ ਵਲੀ ਕੰਧਾਰੀ ਬੜਾ ਭੈੜਾ ਬੋਲਦਾ ਅੱਗੋਂ। ਮਹਾਰਾਜ ਕਹਿੰਦੇ ਤੂੰ ਜਾ ਤੇ ਸਹੀ। ਮਰਦਾਨਾ ਜੀ ਗੱਲ ਮੰਨ ਕੇ ਗਏ, ਮਹਾਰਾਜ ਦਾ ਹੁਕਮ ਮੰਨ ਕੇ ਵਲੀ ਕੰਧਾਰੀ ਕੋਲ ਦੁਬਾਰਾ ਚਲੇ ਗਏ। ਹਾਂਜੀ,
ਗਇਓ ਪੀਰ ਢਿੱਗ ਬਾਕ ਬਖਾਨਾ,
ਜਾ ਕੇ ਆਖਿਆ ਪੀਰ ਜੀ ਮੇਰੀ ਗੱਲ ਦੁਬਾਰਾ ਸੁਣੋ। ਹਾਂਜੀ,
ਪਾਨ ਦਾਨ ਕੋ ਫਲ ਅਧਿਕਾਈ,
ਪਾਣੀ ਪਿਆਉਣਾ ਬੜਾ ਵੱਡਾ ਪੁੰਨ ਹੈ। ਕਹਿਣ ਲੱਗੇ ਪੀਰ ਜੀ ਕਿਸੇ ਨੂੰ ਪਾਣੀ ਪਿਆਉਣਾ ਬਹੁਤ ਵੱਡਾ ਪੁੰਨ ਹੈ, ਬੜਾ ਵੱਡਾ ਫਲ ਹੈ ਇਹਦਾ।
ਹਾਂਜੀ, ਇਹਾਂ ਨਾ ਢਿੱਗ ਹੈ ਪਿਖੀ ਸਬਾਈ,
ਇੱਥੇ ਕਿਤੇ ਲਾਗੇ ਚਾਗੇ ਪਾਣੀ ਨਹੀਂ ਹੈਗਾ, ਮੇਰੇ ਗੁਰੂ ਜੀ ਨੇ ਕਿਹਾ ਪਾਣੀ ਤੁਸੀਂ ਰੋਕ ਕੇ ਰੱਖਿਆ ਸਾਰਾ। ਹਾਂਜੀ,
ਸੁਣ ਕਰ ਕ੍ਰੋਧ ਹਟਾਏ ਸੋ ਫੇਰ,
ਹਾਂਜੀ
ਤੋਹੇ ਨਾ ਜਲ ਦੇਵੋ ਕਿਸ ਬੇਰ,
ਮੈਨੂੰ ਪਾਣੀ ਪਿਆ ਦਿਓ। ਵਲੀ ਕੰਧਾਰੀ ਪਤਾ ਕੀ ਕਹਿਣ ਲੱਗਾ? ਕਹਿਣ ਲੱਗਾ ਤੈਨੂੰ ਆਖਿਆ ਨਾ ਆਪਣੇ ਗੁਰੂ ਕੋ ਜਾ ਕੇ ਪਾਣੀ ਪੀ, ਇੱਥੇ ਫਿਰ ਆ ਗਿਆ ਪਾਣੀ ਪੀਣ ਵਾਸਤੇ। ਵੇਖ ਲੋ ਧਾਰਮਿਕ ਬੰਦਾ ਤੇ ਪਾਣੀ ਤੇ ਹੀ ਮਾਣ ਕਰੀ ਜਾਂਦਾ ਜੀ ਆਪਣੇ ਜੀ। ਹਾਂਜੀ,
ਅਜ਼ਮਤ ਕੋ ਕਹਿ ਬਾਕ ਜਨਾਵਤ,
ਹਾਂਜੀ
ਪੀਣ ਹੇਤ ਕਰ ਨੀਰ ਨਾ ਪਾਵਤ,
ਕਾਦੀ ਤੇਰੇ ਗੁਰੂ ਚ ਕਰਾਮਾਤ ਹੈ ਜੇ ਉਹ ਆਪਣੇ ਚੇਲੇ ਨੂੰ ਪਾਣੀ ਵੀ ਨਹੀਂ ਪਿਆ ਸਕਦੇ ਤੇ। ਹਾਂਜੀ,
ਰਿਸਕੋ ਹੇਰ ਹਟਿਓ ਮਰਦਾਨਾ,
ਹਾਂਜੀ
ਨਹਿ ਦੇ ਜਲ ਗੁਰ ਨਿਕਟ ਬਖਾਨਾ।
ਗੱਜ ਕੇ ਆਖੋ ਵਾਹਿਗੁਰੂ। ਹੁਣ ਗੱਲ ਬੜੇ ਧਿਆਨ ਨਾਲ ਸੁਣਿਓ, ਭਾਈ ਮਰਦਾਨਾ ਜੀ ਮੁੜ ਗੁਰੂ ਨਾਨਕ ਸਾਹਿਬ ਕੋ ਵਾਪਸ ਆ ਗਏ ਜੀ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹ ਬੜਾ ਭੈੜਾ ਬੋਲਦਾ, ਬੜਾ ਭੈੜਾ ਬੋਲਦਾ, ਬੜਾ ਬੁਰਾ ਬੋਲਦਾ। ਮਹਾਰਾਜ ਦੂਜੀ ਵਾਰੀ ਜਾ ਕੇ ਪਾਣੀ ਮੰਗਿਆ, ਉਹਨੇ ਪਾਣੀ ਨਹੀਂ ਦਿੱਤਾ। ਹਾਂਜੀ,
ਸ਼੍ਰੀ ਨਾਨਕ ਸਭ ਅੰਤਰ ਜਾਮੀ, ਸਭ ਵਿਦ ਜਾਨ ਪੀਰ ਕੀ ਖਾਮੀ।
ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਅੱਛਾ? ਕਹਿਣ ਲੱਗੇ ਹਾਂ। ਮਹਾਰਾਜ ਕਹਿੰਦੇ ਮਰਦਾਨਿਆ ਸੁਣ, ਹੁਣ ਉਹਦਾ ਪਾਣੀ ਵੀ ਇੱਥੇ ਆਏਗਾ ਤੇ ਉਹ ਵੀ ਇੱਥੇ ਆਏਗਾ ਸਾਡੇ ਕੋਲ। ਕਹਿਣ ਲੱਗੇ ਹੁਣ ਦੋਵੇਂ ਹੀ ਆਉਣਗੇ। ਕਹਿਣ ਲੱਗੇ ਅੱਗੇ ਤੈਨੂੰ ਭੇਜਿਆ ਸੀ ਵੀ ਨਾਲੇ ਪੀਰ ਦੇ ਦਰਸ਼ਨ ਕਰਕੇ ਆ ਤੇ ਨਾਲੇ ਪਾਣੀ ਪੀਆ, ਹੁਣ ਪੀਰ ਵੀ ਆਊ ਤੇ ਪਾਣੀ ਵੀ ਆਊ। ਕਹਿਣ ਲੱਗੇ ਉਹਦਾ ਹੈ। ਮਹਾਰਾਜ ਕਹਿੰਦੇ ਤੂੰ ਸਾਡਾ ਪਿਆਰਾ, ਤੈਨੂੰ ਕਿੰਨੇ ਕੁ ਚੱਕਰ ਮਰਵਾਈਏ ਥੋੜੇ ਜੇ ਪਾਣੀ ਕਰਕੇ। ਕਹਿਣ ਲੱਗੇ ਹਾਂਜੀ।
ਹੁਤੀ ਲਸ਼ਟ ਕਾ ਹੱਥ ਮਜਾਰੀ,
ਮਹਾਰਾਜ ਦੇ ਹੱਥ ਵਿੱਚ ਨਾ ਜੀ ਇੱਕ ਸੋਟੀ ਸੀਗੀ ਜੀ, ਗੁਰੂ ਨਾਨਕ ਸਾਹਿਬ ਜੀ ਦੇ। ਹਾਂਜੀ।
ਤਿਸ ਗਿਰ ਕੀ ਜੜ ਮੈਂ ਜਬ ਮਾਰੀ,
ਤੇ ਉਸ ਪਹਾੜ ਦੀ ਜੜ ਵਿੱਚ ਜੀ ਜਿੱਥੋਂ ਪਹਾੜ ਸ਼ੁਰੂ ਹੁੰਦਾ ਸੀਗਾ, ਮਹਾਰਾਜ ਨੇ ਸੋਟੀ ਫੜੀ ਤੇ ਇਸ ਤਰ੍ਹਾਂ ਲਾਈ ਜੀ ਉੱਥੇ ਜੀ। ਗੁਰੂ ਨਾਨਕ ਸਾਹਿਬ ਜੀ ਨੇ ਹੱਥ 'ਚ ਸੋਟੀ ਸੀਗੀ, ਸੋਟੀ ਮਹਾਰਾਜ ਨੇ ਇਸ ਤਰ੍ਹਾਂ ਧਰਤੀ ਤੇ ਲਾਈ ਜੀ। ਹਾਂਜੀ।
ਸ਼ੀਤਲ ਜਲ ਨਿਰਮਲ ਤੇ ਸਕਾਲਾ,
ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਦੇ ਸਮਰੱਥ ਨੇ ਜੀ, ਉਸੇ ਵੇਲੇ ਹੀ ਥੱਲੋਂ ਪਾਣੀ ਨਿਕਲ ਆਇਆ ਜੀ ਸਾਰਾ ਜੀ, ਉਸੇ ਵੇਲੇ ਪਾਣੀ ਆਉਣ ਲੱਗ ਪਿਆ ਜੀ। ਹਾਂਜੀ।
ਨਿਕਸਤ ਬਹਿਓ ਪ੍ਰਵਾਹ ਵਿਸਾਲਾ,
ਬੜਾ ਵਧੀਆ ਪਾਣੀ। ਮਹਾਰਾਜ ਕਹਿੰਦੇ ਮਰਦਾਨਿਆ ਰੱਜ ਰੱਜ ਕੇ ਪੀ। ਕਹਿਣ ਲੱਗੇ ਰੱਜ ਰੱਜ ਕੇ ਪਾਣੀ ਪੀ, ਪਾਣੀ ਪਿਆਉਣਾ ਤੇ ਬੜਾ ਵੱਡਾ ਪੁੰਨ ਹੈ। ਕਹਿਣ ਲੱਗੇ ਹਾਂਜੀ।
ਵਾਲੀ ਕੰਧਾਰੀ ਕੋ ਜਲ ਜੇਤੋ,
ਪਰ ਉਹ ਹੋਇਆ ਕੀ ਜੀ, ਉਹ ਵੀ ਸੁਣੋ ਧਿਆਨ ਨਾ। ਉਹ ਪਾਣੀ ਪਤਾ ਕਿਹੜਾ ਆਇਆ ਜੀ, ਜਿਹੜਾ ਵਾਲੀ ਕੰਧਾਰੀ ਨੇ ਆਪਣੇ ਜਪ ਤਪ ਦੀ ਤਾਕਤ ਨਾਲ ਰੋਕ ਕੇ ਰੱਖਿਆ ਹੋਇਆ ਸੀਗਾ ਜੀ। ਹਾਂਜੀ। ਉਹਦਾ ਕੁੰਭ ਖਾਲੀ ਹੋ ਗਿਆ ਤੇ ਪਾਣੀ ਸਾਰਾ ਥੱਲੇ ਆ ਗਿਆ ਜੀ। ਹਾਂਜੀ। ਉਹਦਾ ਜਿਹੜਾ ਉੱਪਰਲਾ ਕੁੰਭ ਸੀਗਾ ਪਾਣੀ ਦਾ, ਉਹ ਖਾਲੀ ਹੋ ਗਿਆ ਤੇ ਪਾਣੀ ਥੱਲੇ ਆ ਗਿਆ ਜੀ ਸਾਰਾ। ਮਹਾਰਾਜ ਨੇ ਕਿਹਾ ਸੀ ਨਾ, ਮਹਾਰਾਜ ਕਹਿੰਦੇ ਮਰਦਾਨਿਆ ਪਾਣੀ ਵੀ ਆਏਗਾ ਤੇ ਵਲੀ ਕੰਧਾਰੀ ਵੀ ਆਏਗਾ, ਹੁਣ ਦੋਵੇਂ ਥੱਲੇ ਆਉਣਗੇ ਸਾਡੇ ਕੋਲ। ਹਾਂਜੀ।
ਗਿਰਮਹ ਪ੍ਰਵੇਸ਼ ਸ਼ੁਸ਼ਕ ਗਾ ਤੇਤੋ,
ਉਹ ਪਹਾੜ ਦੀਆਂ ਜੜਾਂ ਵਿੱਚ ਜਿਹੜਾ ਉਹਨੇ ਪਾਣੀ ਸਾਰਾ ਲੁਕੋ ਕੇ ਰੱਖਿਆ ਸੀ ਨਾ ਜੀ ਇੱਕ ਪਾਸੇ, ਉਹ ਸਭ ਸੁੱਕ ਗਿਆ ਤੇ ਗੁਰੂ ਸਾਹਿਬ ਵਾਲੇ ਪਾਸੇ ਬਾਨਾ ਹਰਿਆ ਭਰਿਆ ਹੋ ਗਿਆ ਜੀ। ਗੱਲ ਧਿਆਨ ਨਾਲ ਸੁਣਿਓ, ਸਤਿਸੰਗ ਜੀ ਦਾਸ ਗੁਰਦੁਆਰਾ ਰੀਠਾ ਸਾਹਿਬ ਦਰਸ਼ਨ ਕਰਕੇ ਆਇਆ ਸੀ ਜਦੋਂ ਬਹੁਤ ਛੋਟਾ ਸਾਂ ਮੈਂ। ਇਹ ਗੱਲ ਘੱਟੋ ਘੱਟ ਨਹੀਂ 10 ਸਾਲ ਪੁਰਾਣੀ ਹੋਏਗੀ ਜੀ। ਹਾਂਜੀ। ਉਹ ਰੁੱਖ ਹੈ ਜੀ ਰੁੱਖ, ਅਤੇ ਗੱਲ ਥੋੜ੍ਹੇ ਜਿਹੇ ਧਿਆਨ ਨਾਲ ਸੁਣਿਓ, ਐ ਪੂਰਾ ਮਨ ਰੋਕ ਕੇ। ਆਪਾਂ ਕਿਸੇ ਨੇ ਮਹਾਰਾਜ ਦੇ ਦਰਸ਼ਨ ਨਹੀਂ ਕੀਤੇ ਜੀ। ਹਾਂਜੀ। ਆਪਣਾ ਜਨਮ ਬਹੁਤ ਲੇਟ ਸਮੇਂ ਦਾ, 500 ਸਾਲ ਪਹਿਲਾਂ ਮਹਾਰਾਜ ਸਾਹਿਬ ਨੇ ਸਰੀਰ ਧਾਰਨ ਕੀਤਾ ਸੀਗਾ ਜੀ। ਪਰ ਉਹ ਰੁੱਖ ਇੱਕ ਗੱਲ ਕਹਿੰਦਾ ਵੀ ਗੁਰਦੁਆਰਾ ਸਾਹਿਬ ਆਉਣ ਵਾਲੇ ਸਿੱਖੋ, ਤੁਸੀਂ ਤੇ ਮਹਾਰਾਜ ਨੂੰ ਨਹੀਂ ਵੇਖਿਆ, ਮੈਂ ਵੇਖਿਆ ਜੇ। ਕਹਿਣ ਲੱਗੇ ਉਹਨੇ ਵੇਖਿਆ ਰੁੱਖ ਨੇ ਮਹਾਰਾਜ ਨੂੰ ਜੀ। ਉਸ ਰੁੱਖ ਨੇ ਮਹਾਰਾਜ ਦੇ ਦਰਸ਼ਨ ਕੀਤੇ ਜੀ। ਉਹ ਕਹਿੰਦਾ ਮੈਂ ਦਰਸ਼ਨ ਕੀਤੇ ਜੇ, ਤੇ ਇਕੱਲੇ ਮੈਂ ਮਹਾਰਾਜ ਦੇ ਦਰਸ਼ਨ ਨਹੀਂ ਕੀਤੇ, ਗੁਰੂ ਨਾਨਕ ਦੇਵ ਸਾਹਿਬ ਮੇਰੇ ਥੱਲੇ ਆ ਕੇ ਬੈਠੇ ਨੇ। ਕਹਿਣ ਲੱਗਾ ਬੈਠੇ ਨੇ, ਤੇ ਇੱਕੋ ਜੜ ਹੈ, ਇੱਕੋ ਥਾਂ ਤੇ ਪਾਣੀ ਮਿਲਦਾ ਜੀ। ਵੇਖ ਲਓ ਜੜ ਇੱਕੋ ਆ ਜੀ ਉਸ ਰੁੱਖ ਦੀ। ਹਾਂਜੀ। ਪਾਣੀ ਵੀ ਇੱਕੋ ਪਾਸੋਂ ਪੈਂਦਾ ਜੀ। 500 ਸਾਲ ਹੋ ਗਏ ਇਸ ਗੱਲ ਨੂੰ, ਪਰ ਜਿਸ ਪਾਸੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੈਠੇ, ਉਹ ਰੁੱਖ ਕਹਿੰਦਾ ਭਾਈ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ, ਗੁਰੂ ਨਾਨਕ ਸਾਹਿਬ ਮੇਰੇ ਥੱਲੇ ਇੱਥੇ ਆ ਕੇ ਬੈਠੇ, ਤੇ ਕਹਿਣ ਲੱਗਾ ਵੇਖ ਲਓ ਮੇਰੀ ਜੜ ਇੱਕੋ, ਪਾਣੀ ਇੱਕੋ ਥਾਂ ਤੋਂ ਮਿਲਦਾ, ਪਰ ਜਿਸ ਪਾਸੇ ਗੁਰੂ ਨਾਨਕ ਸਾਹਿਬ ਆ ਕੇ ਬੈਠੇ ਉੱਥੇ ਮੇਰੇ ਰੀਠੇ ਅੱਜ ਵੀ ਮਿੱਠੇ ਨੇ। ਕਹਿਣ ਲੱਗਾ ਉਹ ਮਿੱਠੇ ਨੇ ਜੀ। ਹਾਂਜੀ। ਤੇ ਵੇਖ ਲਓ ਮੈਂ ਉਹ ਗੁਰਦੁਆਰਾ ਸਾਹਿਬ ਦਾ ਨਾਮ ਇੱਕ ਦਿਨ ਸੁਣਿਆ ਤੇ ਮੈਨੂੰ ਬੜੀ ਖੁਸ਼ੀ ਜੀ ਹੋਈ ਜੀ, ਵੀ ਰੀਠੇ ਦਾ ਤੇ ਕੋਈ ਸਤਿਕਾਰ ਨਹੀਂ ਹੈਗਾ ਜੀ, ਪਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਗਏ ਰੀਠੇ ਨੂੰ, ਤੇ ਰੀਠਾ ਰੀਠਾ ਨਾ ਰਿਹਾ, ਰੀਠਾ ਰੀਠਾ ਸਾਹਿਬ ਬਣ ਗਿਆ ਜੀ। ਹਾਂਜੀ। ਰੀਠੇ ਨੂੰ ਰੀਠਾ ਸਾਹਿਬ ਕਹਿਣ ਲੱਗ ਪਏ ਜੀ। ਕਮਾਲ ਦੀ ਗੱਲ ਹੈ ਜੀ। ਰੀਠਾ ਰੀਠਾ ਸਾਹਿਬ ਕਿਉਂ ਹੋ ਗਿਆ? ਕਿਉਂਕਿ ਉਹਨੇ ਸਾਹਿਬ ਦੇ ਦਰਸ਼ਨ ਕਰ ਲਏ ਤੇ ਸਾਹਿਬ ਦੀ ਦ੍ਰਿਸ਼ਟੀ ਉਹਦੇ ਤੇ ਪੈ ਗਈ ਜੀ। ਸਾਹਿਬ ਦੀ ਦ੍ਰਿਸ਼ਟੀ ਪੈ ਗਈ। ਹੁਣ ਵੇਖ ਲਓ ਕਦੀ ਰੀਠਿਆਂ ਦਾ ਤਾਂ ਨਹੀਂ ਕੋਈ ਪ੍ਰਸ਼ਾਦ ਛਕਦਾ ਜੀ, ਕੌੜੇ ਹੁੰਦੇ ਜੀ। ਪਰ ਉਹ ਰੀਠਾ ਕਹਿਣ ਲੱਗਾ, ਵੇਖੋ ਮੇਰੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਦ੍ਰਿਸ਼ਟੀ ਪਈ ਤੇ ਮੇਰੇ ਰੀਠੇ ਵੀ ਹੁਣ ਲੋਕਾਂ ਵਾਸਤੇ ਪ੍ਰਸ਼ਾਦ ਬਣ ਗਏ ਨੇ ਜੀ। ਪ੍ਰਸ਼ਾਦ ਮਿਲਦਾ ਗੁਰਮੁਖੋਂ ਨਾ ਰੀਠਿਆਂ ਦਾ, ਕਿਉਂ? ਬਖਸ਼ਿਸ਼ ਵਰਤੀ ਜੀ, ਅੱਜ ਤੋਂ 500 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਉਸ ਰੁੱਖ ਦੇ ਹੇਠਾਂ ਜਾ ਕੇ ਬੈਠੇ ਹੈਗੇ ਜੀ। ਬਖਸ਼ਿਸ਼ ਉਵੇਂ ਤੁਰੀ ਆਉਂਦੀ ਜੀ ਸਾਰੀ ਜੀ, ਸਾਰੀ ਉਵੇਂ ਤੁਰੀ ਜਾਂਦੀ ਜੀ। ਉਹ ਹੁਣ ਸੁਣੋ, ਮਹਾਰਾਜ ਨੇ ਮਾਰੀ ਸੋਟੀ ਤੇ ਪਾਣੀ ਨਿਕਲ ਆਇਆ ਤੇ ਉਹਦਾ ਪਾਣੀ ਸੁੱਕ ਗਿਆ ਵਲੀ ਕੰਧਾਰੀ ਦਾ ਸਾਰਾ ਜੀ। ਹਾਂਜੀ,
ਵਲੀ ਕੰਧਾਰੀ ਕੋ ਜਲ ਜੇਤੋ ਗਿਰ ਮੈਂ ਪ੍ਰਵੇਸ਼ ਸ਼ੁਸ਼ਕ ਗਾ ਤੇਤੋ ਪਿਖ ਅਚਰਜ ਕੋ ਠਾਨਿਓ ਭਿਆਨਾ।
ਉਹ ਵਲੀ ਕੰਧਾਰੀ ਜਦੋਂ ਪਾਣੀ ਪੀਣ ਗਿਆ ਨਾ ਜੀ, ਉਹਨੇ ਵੇਖਿਆ ਉਹਦਾ ਕੁੰਭ ਸੁੱਕਿਆ ਪਿਆ ਸਾਰਾ ਜੀ। ਉਹਨੇ ਫਿਰ ਧਿਆਨ ਲਾ ਕੇ ਵੇਖਿਆ ਜੀ, ਭਗਤੀ ਵਾਲਾ ਸੀ ਨਾ ਜੀ, ਧਿਆਨ ਲਾ ਕੇ ਉਹਨੇ ਵੇਖਿਆ ਵੀ ਪਾਣੀ ਮੇਰਾ ਕਿੱਥੇ ਗਿਆ ਸਾਰਾ। ਹਾਂਜੀ,
ਤਪ ਬਲ ਤੇ ਸੋ ਬਿਰਤਾਂਤ ਪਛਾਣਾ।
ਆਪਣੇ ਤਪ ਦੇ ਬਲ ਨਾਲ ਉਹਨੇ ਫਿਰ ਇਹ ਗੱਲ ਸਮਝੀ ਜੀ ਬਲੀ ਕੰਧਾਰੀ ਨੇ। ਹਾਂਜੀ,
ਤਿਸ ਛਿਨ ਭਾਰੀ ਸਿਲਾ ਬਿਸਾਲਾ।
ਕੀ ਬੇ, ਉਹ ਜਿਹੜਾ ਮੇਰਾ ਪਾਣੀ ਨਾ ਰੋਕ ਕੇ ਰੱਖਿਆ ਹੋਇਆ, ਉਹ ਤੇ ਉਹ ਜਿਹੜਾ ਮਰਦਾਨਾ ਆਇਆ ਸੀ ਉਹਦੇ ਗੁਰੂ ਨੇ ਥੱਲੇ ਮੰਗਾ ਲਿਆ ਸਾਰਾ ਪਾਣੀ ਜੀ। ਹਾਂਜੀ, ਹੁਣ ਪਹਾੜ ਨੂੰ ਧਕੇਲਣਾ ਹੋਵੇ ਸੰਗਤ ਜੀ, ਇੱਕ ਬੰਦੇ ਦਾ ਥੋੜੀ ਕੰਮ ਹੈਗਾ ਜੀ। ਪਹਾੜ ਨੂੰ ਧਕੇਲਣਾ ਹੋਵੇ, ਧੱਕਾ ਲਾਉਣਾ ਹੋਵੇ ਪਹਾੜ ਨੂੰ, ਬੜੀ ਵੱਡੀ ਸਿਲਾ, ਬੜੇ ਵੱਡੇ ਪੱਥਰ ਨੂੰ, ਤੇ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਜੀ। ਪਰ ਧਿਆਨ ਨਾਲ ਸੁਣਿਓ, ਤਿਸ ਛਿਨ,
ਤਿਸ ਸਿਨ ਭਾਰੀ ਸਿਲਾ ਬਿਸਾਲਾ।
ਹਾਂਜੀ,
ਅਜ਼ਮਤ ਤੇ ਪ੍ਰਹਾਰ ਤਿਸ ਕਾਲਾ।
ਪੀਰ ਕੋ ਜਿੰਨਾ ਜਪ ਤਪ ਦੀ ਤਾਕਤ ਸੀ ਨਾ ਬਲੀ ਕੰਧਾਰੀ ਕੋਲ, ਵਲੀ ਕੰਧਾਰੀ ਗੁੱਸੇ ਵਿੱਚ ਆਇਆ, ਉਹਨੇ ਸਾਰੀ ਤਾਕਤ ਦਾ ਤੇ ਲਾ ਤੀ ਆਪਣੀ ਜੀ, ਸਾਰੀ ਤਾਕਤ ਦੀ, ਜਿੰਨਾ ਜਪ ਤਪ ਕੀਤਾ ਭਜਨ ਕੀਤਾ ਸੀਗਾ, ਤਾਕਤ ਲਾਈ ਦਾ ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਈਰਖਾ ਕਰਦਾ ਹੋਇਆ ਉਹਨੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉੱਤੇ ਬਹੁਤਾ ਹੀ ਵੱਡਾ ਪੱਥਰ ਸੁੱਟਿਆ ਜੀ, ਬਹੁਤਾ ਵੱਡਾ ਪੱਥਰ। ਪਤਾ ਮਹਾਰਾਜ ਥੱਲੇ ਬੈਠੇ ਨੇ। ਹਾਂਜੀ, ਹੁਣ ਉਹ ਪੱਥਰ ਸੁੱਟਦਾ ਜੀ ਬੜਾ ਵੱਡਾ। ਹਾਂਜੀ,
ਚੱਲੀ ਬੇਗ ਤੇ ਤਰ ਕੋ ਤੋਰਤ।
ਉਹ ਸਿਲਾ ਬਹੁਤ ਵੱਡੀ, ਬੜਾ ਵੱਡਾ ਪੱਥਰ ਸੀਗਾ ਜੀ, ਉਹ ਬੜੇ ਬੇਗ ਦੇ ਨਾਲ ਥੱਲੇ ਨੂੰ ਗਿਆ ਤੇ ਬੜੇ ਰੁੱਖ ਰਾਹ ਵਿੱਚ ਉਹਨੇ ਤੋੜ ਦਿੱਤੇ ਜੀ, ਜੜੋਂ ਉਹਨੇ ਪੁੱਟ ਦਿੱਤੇ ਜੀ ਰੁੱਖ। ਤੁਸੀਂ ਖੁਦ ਹਿਸਾਬ ਲਾਓ ਕਿੰਨੀ ਸਪੀਡ ਵਿੱਚ ਪੱਥਰ ਉਹਨੇ ਆਪਣੀ ਤਾਕਤ ਨਾਲ ਸੁੱਟਿਆ ਜੀ ਮਹਾਰਾਜ ਵੱਲ ਜੀ। ਹਾਂਜੀ,
ਮਗ ਮਹਿ ਅਪਰ ਸਿਲਨ ਕੋ ਫੋਰਤ।
ਤੇ ਰਸਤੇ ਵਿੱਚ ਉਸ ਪੱਥਰ ਨੇ ਬੜੇ ਬੜੇ ਪੱਥਰ ਤੋੜ ਦਿੱਤੇ ਜੀ, ਬੜਾ ਵੱਡਾ ਪੱਥਰ ਸੁੱਟਿਆ ਜੀ ਉਹਨੇ। ਹਾਂਜੀ,
ਜਲ ਰੋਕਣ ਕੋ ਆਵਤ ਧਾਈ।
ਹਾਂਜੀ,
ਵਜਰ ਸਮਾਨ ਸੋ ਨਾਦ ਉਠਾਈ।
ਪਤਾ ਕਿਉਂ? ਵਲੀ ਕੰਧਾਰੀ ਨੇ ਇਸ ਕਰਕੇ ਪੱਥਰ ਸੁੱਟਿਆ ਵੀ ਗੁਰੂ ਨੇ ਜਿਹੜਾ ਪਾਣੀ ਉੱਥੇ ਚਲਾਇਆ, ਮੈਂ ਪੱਥਰ ਸੁੱਟ ਕੇ ਪਾਣੀ ਰੋਕ ਦੇਣਾ ਸਾਰਾ। ਕਹਿਣ ਲੱਗਾ ਪਾਣੀ ਰੋਕ ਦੇਣਾ ਸਾਰਾ ਉਹ ਪੱਥਰ ਸੁੱਟ ਕੇ ਜੀ। ਹਾਂਜੀ, ਉਹਨੇ ਇਸ ਕਰਕੇ ਸੁੱਟਿਆ ਜੀ ਪੱਥਰ ਉੱਥੇ। ਹਾਂਜੀ,
ਅਜ਼ਮਤ ਨਿਜ ਅਜ਼ਮਤ ਜੁੱਤ ਦੇਖੀ।
ਤੇ ਗੁਰਮੁਖੋ ਜਦੋਂ ਉਹ ਪੱਥਰ ਸੁੱਟ ਰਿਹਾ ਸੀ, ਪੱਥਰ ਥੱਲੇ ਆ ਰਿਹਾ, ਉਧਰੋਂ ਮਰਦਾਨਾ ਜੀ ਜਲ ਛੱਕ ਰਹੇ ਸੀਗੇ ਜੀ। ਹਾਂਜੀ,
ਜਲੈ ਅਸ਼ਾਦਨ ਆਏ ਬਿਸ਼ੇਖੀ।
ਹਾਂਜੀ,
ਸ਼੍ਰੀ ਗੁਰ ਨੇ ਤਬ ਹਾਥ ਪਸਾਰਿਆ।
ਹੁਣ ਪਿਆਰ ਨਾਲ ਸਾਵਧਾਨ ਹੋ ਕੇ ਗੱਜ ਕੇ ਆਖੋ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ।
ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ।
ਮਹਾਰਾਜ ਸਾਹਿਬ ਨੇ ਵੇਖ ਲਿਆ ਵੀ ਪੀਰ ਨੇ ਆਪਣਾ ਕੰਮ ਕਰਤਾ ਈਰਖਾ ਵਸ। ਹਾਂਜੀ, ਤੇ ਥੱਲੇ ਭਾਈ ਮਰਦਾਨਾ ਜੀ ਜਲ ਛੱਕ ਰਹੇ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਹੱਥ ਕਰ ਦਿੱਤਾ ਜੀ ਉੱਥੇ ਜੀ, ਇਸ ਤਰ੍ਹਾਂ ਹੱਥ ਲਾਇਆ ਜੀ। ਜਿਹੜਾ ਪੱਥਰ ਆ ਰਿਹਾ ਸੀ ਇੰਨੀ ਸਪੀਡ ਦੇ ਨਾਲ ਵੀ ਕਈ ਰੁੱਖ ਰਸਤੇ ਵਿੱਚ ਜੜੋਂ ਪੁੱਟ ਦਿੱਤੇ ਜੀ ਉਹਨੇ ਜੀ, ਕਈ ਪੱਥਰ ਉਹਨੇ ਤੋੜੇ ਜੀ। ਹਾਂਜੀ,
ਤਿਸ ਆਵਤ ਕੇ ਕੀਨ ਅਗਾਰਾ।
ਮਹਾਰਾਜ ਸਾਹਿਬ ਨੇ ਸਹਿਜ ਸੁਭਾਅ ਮਹਾਰਾਜ ਬੈਠੇ ਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਪੱਥਰ ਨੂੰ ਹੱਥ ਨਾ ਰੋਕ ਦਿੱਤਾ ਸੱਚੇ ਪਾਤਸ਼ਾਹ ਨੇ। ਤੁਸੀਂ ਖੁਦ ਹਿਸਾਬ ਲਾਓ, ਉਹ ਪੱਥਰ ਹੱਥ ਨਾ ਰੁਕਣ ਵਾਲਾ ਜਿਹੜਾ ਰੁੱਖ ਨੀ ਜਿਹਨੂੰ ਰੋਕ ਪਾਏ ਜੀ, ਜਿਹੜੇ ਰੁੱਖਾਂ ਨੂੰ ਪੁੱਟ ਦਿੱਤਾ ਜਿਹਨੇ, ਉਹ ਮਹਾਰਾਜ ਦੇ ਹੱਥ ਲਾਇਆ ਰੁਕ ਗਿਆ ਜੀ ਉੱਥੇ ਜੀ। ਹਾਂਜੀ,
ਸਹਿਜ ਸੁਭਾਇਕ ਬੈਠੇ ਰਹੇ।
ਤੇ ਗੁਰਮੁਖੋ ਮਹਾਰਾਜ ਨੇ ਕੱਲਾ ਪੱਥਰ ਰੋਕਿਆ ਨੀ, ਮਹਾਰਾਜ ਰੋਕ ਕੇ ਸਹਿਜ ਸੁਭਾਅ ਬੈਠੇ ਰਹੇ ਜੀ ਉੱਥੇ ਜੀ। ਇਸ ਤਰ੍ਹਾਂ ਪੱਥਰ ਨੂੰ ਰੋਕ ਕੇ ਨਾ ਤੇ ਮਹਾਰਾਜ ਸਹਿਜ ਸੁਭਾਅ ਬੈਠੇ ਰਹੇ ਤੇ ਭਾਈ ਮਰਦਾਨਾ ਜੀ ਜਲ ਛਕਦੇ ਰਹੇ ਜੀ। ਹਾਂਜੀ
ਸੋ ਰੋਕੀ ਜਲ ਉਪਰ ਮਹਾਂਪ੍ਰਵਾਹ ਨੀਰ ਜੋ ਚਾਲੇ
ਥੱਲੇ ਉਵੇਂ ਪਾਣੀ ਵਗ ਰਿਹਾ ਸੀਗਾ ਬੜੀ ਤੇਜ ਜੀ। ਹਾਂਜੀ
ਠਹਿਰੀ ਉਪਰ ਸਿਲਾ ਬਿਛਾਲੇ
ਤੇ ਪੱਥਰ ਉੱਤੇ ਦਾ ਉੱਤੇ ਰਹਿ ਗਿਆ ਜੀ। ਹਾਂਜੀ
ਰੁਕਨ ਨਾ ਨੀਰ ਪੀਰ ਜਾਨੀ
ਪੀਰ ਨੇ ਕਿਹਾ ਵੀ ਪਾਣੀ ਅਜੇ ਵੀ ਨੀ ਰੁਕਿਆ ਤੇ ਪੱਥਰ ਦਾ ਕੀ ਬਣਿਆ। ਹਾਂਜੀ
ਨਿਜ ਅਜ਼ਮਤ ਪੁੰਨ ਲਾਏ ਮਹਾਨੀ
ਉਹਨੇ ਫਿਰ ਆਪਣੀ ਤਾਕਤ ਨਾਲ ਵੇਖਿਆ ਵੀ ਉਹ ਗੁਰੂ ਬਹੁਤ ਵੱਡਾ ਉਹਨੇ ਆਪਣੇ ਇੱਕ ਹੱਥ ਨਾਲ ਹੀ ਪੱਥਰ ਰੋਕ ਦਿੱਤਾ ਜੀ। ਪੰਜਾ ਲਾਤਾ ਨਾ ਮਹਾਰਾਜ ਨੇ ਉੱਥੇ ਜੀ। ਹਾਂਜੀ
ਕਰੀ ਧਕਾਵਨ ਸਿਲਾ ਅਗਾਰੀ
ਹਾਂਜੀ
ਸਗਰੇ ਉਹ ਜਲਾਏ ਨਿਜ ਭਾਰੀ
ਤੇ ਗੁਰਮੁਖੋ ਉਹਨੇ ਆਪਣਾ ਬੰਦਗੀ ਦਾ ਤਪ ਦਾ ਬਲ ਜਿਹੜਾ ਸੀ ਉਹ ਹੋਰ ਲਾਇਆ ਜੀ। ਆਪਣੇ ਮੰਤਰਾਂ ਤੰਤਰਾਂ ਦੇ ਨਾਲ ਨਾ ਜੀ ਪੱਥਰ ਨੂੰ ਹੋਰ ਧਕੇਲਣ ਦਾ ਯਤਨ ਕੀਤਾ ਪਰ ਗੁਰੂ ਨਾਨਕ ਸਾਹਿਬ ਪੰਜਾ ਲਾ ਕੇ ਬੈਠੇ ਨੇ ਉੱਥੇ ਜੀ ਤੇ ਥੱਲੇ ਮਰਦਾਨਾ ਜੀ ਆਨੰਦ ਨਾਲ ਜਲ ਛਕ ਰਹੇ। ਮਰਦਾਨਾ ਜੀ ਨੂੰ ਨੀ ਪਤਾ ਵੀ ਉੱਤੇ ਕੀ ਹੋ ਰਿਹਾ ਜੀ। ਹਾਂਜੀ
ਹਾਥ ਬੱਜਰ ਸਮ ਧਸਿਓ ਮਝਾਰੀ
ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਹਿਜ ਸੁਭਾਅ ਜਦੋਂ ਪੱਥਰ ਨੂੰ ਰੋਕਿਆ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਵਿੱਤਰ ਪੰਜਾ ਉਸ ਪੱਥਰ ਦੇ ਵਿੱਚ ਲੱਗ ਗਿਆ ਜੀ। ਹਾਂਜੀ
ਰਹੀ ਅਟਕ ਲੱਖ ਵਲੀ ਕੰਧਾਰੀ
ਵਲੀ ਕੰਧਾਰੀ ਨੂੰ ਪਤਾ ਲੱਗ ਗਿਆ ਵੀ ਇੰਨੇ ਵੱਡੇ ਪੱਥਰ ਨੂੰ ਰੋਕਣਾ ਪੂਰਨ ਪੁਰਸ਼ ਹੀ ਰੋਕ ਸਕਦਾ ਜੀ। ਮੈਂ ਆਪਣੀ ਹੁਣ ਤੱਕ ਦੀ ਸਾਰੀ ਤਾਕਤ ਲਾ ਬੈਠਾ ਹਾਂ ਤੇ ਗੱਲ ਬਣੀ ਨੀ ਉਹਨਾਂ ਸਹਿਜ ਸੁਭਾਅ ਰੋਕਤਾ। ਹਾਂਜੀ
ਆਪਣੀ ਸ਼ਕਤੀ ਅਲਪ ਵਿਚਾਰੀ
ਉਹਨੂੰ ਸਮਝ ਆ ਗਈ ਵੀ ਮੇਰੀ ਸ਼ਕਤੀ ਗੁਰੂ ਅੱਗੇ ਥੋੜੀ ਹੈ। ਤਾਕਤ ਤੇ ਮੇਰੀ ਵੀ ਹੈ ਪਰ ਗੁਰੂ ਦੇ ਅੱਗੇ ਥੋੜੀ ਤਾਕਤ ਹੈ, ਗੁਰੂ ਜੀ ਦੀ ਤਾਕਤ ਜ਼ਿਆਦਾ ਵੱਡੀ ਹੈ। ਹਾਂਜੀ
ਰੁਕ ਨਾ ਸਕਿਓ ਚੱਲੇ ਬਹੁ ਭਾਰੀ
ਹਾਂਜੀ
ਅਬ ਲਗ ਥਾਨ ਵਿਦਤ ਜਗ ਮਾਹੀ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਸਾਧ ਸੰਗਤ ਅੱਜ ਵੀ ਉਹ ਥਾਂ ਉਵੇਂ ਹੀ ਹੈ, ਪਾਣੀ ਵੀ ਉਵੇਂ ਵਗ ਰਿਹਾ ਕਹਿਣ ਲੱਗੇ ਉਹ ਜਿਹੜਾ ਮਹਾਰਾਜ ਨੇ ਸੋਟੀ ਮਾਰ ਕੇ ਕੱਢਿਆ ਜੀ ਹਸਨ ਅਬਦਾਲ ਦੇ ਵਿੱਚ ਜੀ, ਪਾਣੀ ਵੀ ਉਸੇ ਤਰ੍ਹਾਂ ਵਗ ਰਿਹਾ ਤੇ ਕਿੱਥੋਂ ਆ ਰਿਹਾ ਪਤਾ ਕੋਈ ਨਹੀਂ ਲੱਗਦਾ ਜੀ, ਪਾਣੀ ਵੀ ਉਸੇ ਤਰ੍ਹਾਂ ਨਿਕਲ ਰਿਹਾ ਤੇ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਦੇ ਨਾਲ ਪੱਥਰ ਵੀ ਉੱਥੇ ਹੀ ਰੁਕਿਆ ਪਿਆ ਜੀ ਜਿੱਥੇ ਮਹਾਰਾਜ ਨੇ ਰੋਕਿਆ ਜੀ। ਹਾਂਜੀ
ਗੁਰ ਕਰ ਚਿੰਨ ਲਖਿਓ ਸਿਲ ਮਾਹੀ
ਬਸ ਗੁਰੂ ਸਾਹਿਬ ਦੇ ਪਵਿੱਤਰ ਹੱਥ ਦਾ ਚਿੰਨ ਉਸ ਪੱਥਰ ਦੇ ਵਿੱਚ ਹੈਗਾ ਜੀ। ਮਹਾਰਾਜ ਦਾ ਪੰਜਾ ਤੇ ਗੁਰੂ ਸਾਹਿਬ ਦਾ ਪੰਜਾ ਜਿਸ ਪੱਥਰ ਨੂੰ ਲੱਗਾ ਲੋਕ ਪੱਥਰ ਨੂੰ ਵੀ ਮੱਥਾ ਟੇਕਦੇ ਤੇ ਪੰਜਾ ਸਾਹਿਬ ਕਹਿੰਦੇ ਨੇ ਜੀ ਉਹਨਾਂ ਦੀ ਇਹ ਜੀ ਪੰਜਾ ਸਾਹਿਬ ਹੈ ਜੀ। ਹਾਂਜੀ ਤੇ ਉਹ ਦੱਸਦੇ ਵੀ ਉਹਨੂੰ ਪੰਜੇ ਨੂੰ ਨਾ ਜੀ ਮਿਟਾਉਣ ਦਾ ਬੜਾ ਯਤਨ ਕੀਤਾ ਜੀ, ਮਿਟਾਉਣ ਦਾ ਯਤਨ ਕੀਤਾ ਵੀ ਕਿੰਨਾ ਕੁ ਡੂੰਘਾ ਗਿਆ ਜੀ ਉਹ ਪੰਜਾ ਜੀ। ਹਾਂਜੀ ਤੇ ਦੱਸਦੇ ਜਿਵੇਂ ਮੋਟਰਸਾਈਕਲ ਦੀ ਚੈਸੀ ਦਾ ਨੰਬਰ ਹੁੰਦਾ ਨਾ ਜੀ, ਉਹਨੂੰ ਜਿੰਨਾ ਰਗੜੋ ਉਹ ਓਨਾ ਹੀ ਉੱਭਰਦਾ ਜੀ। ਹਾਂਜੀ ਉਹ ਪੰਜੇ ਨੂੰ ਜਿੰਨਾ ਮਿਟਾਉਂਦੇ ਸੀ ਪੰਜਾ ਓਨਾ ਹੀ ਉੱਭਰਦਾ ਸੀਗਾ ਜੀ ਮਹਾਰਾਜ ਦਾ ਜੀ। ਹਾਂਜੀ ਤੇ ਮੈਂ ਸੁਣਿਆ ਹੀ ਹੈ ਜੀ ਕੋਈ ਵੀ ਬੰਦਾ ਭਾਵੇਂ ਛੋਟਾ ਬੱਚਾ ਹੋਵੇ ਭਾਵੇਂ ਬਜ਼ੁਰਗ ਹੋਵੇ ਭਾਵੇਂ ਭਲਵਾਨ ਹੋਵੇ ਪੰਜੇ ਦੀ ਥਾਂ ਤੇ ਜਾ ਕੇ ਆਪਣਾ ਪੰਜਾ ਜਦੋਂ ਫਿੱਟ ਕਰਦਾ ਤੇ ਪੂਰਾ ਆ ਜਾਂਦਾ ਕਹਿਣ ਲੱਗੇ ਉਹ ਓਡਾ ਹੀ ਹੋ ਜਾਂਦਾ ਜੀ ਉਦੋਂ ਦੀ। ਹਾਂਜੀ ਅੱਜ ਤੱਕ ਉੱਥੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਕਿਰਪਾ ਵਰਤ ਰਹੀ ਉਵੇਂ ਹੀ ਜੀ। ਹਾਂਜੀ
ਰਹੇ ਮਿਟਾਏ ਯਤਨ ਕੇ ਕਈ
ਭਾਈ ਸਾਹਿਬ ਲਿਖਦੇ ਉਸ ਪੰਜੇ ਨੂੰ ਮਿਟਾਉਣ ਦੇ ਕਈ ਯਤਨ ਕੀਤੇ ਗਏ ਜੀ। ਹਾਂਜੀ
ਰਹੇ ਉਸ ਚਿੰਨ ਹਾਰ ਗਏ ਤੇਈ
ਪਰ ਗੁਰੂ ਨਾਨਕ ਦੇਵ ਸਾਹਿਬ ਦਾ ਪੰਜਾ ਮਿਟਾਉਣ ਵਾਲੇ ਹਾਰ ਗਏ ਪੰਜਾ ਉਸੇ ਤਰ੍ਹਾਂ ਹੀ ਹੈ ਕਹਿਣ ਲੱਗੇ। ਹਾਂਜੀ
ਜਲ ਪ੍ਰਵਾਹ ਤੈਸੀ ਬਿਦ ਹੈ
ਅੱਜ ਤੱਕ ਉਹ ਮਹਾਰਾਜ ਨੇ ਸੋਟੀ ਮਾਰ ਕੇ ਜਿਹੜਾ ਪਾਣੀ ਕੱਢਿਆ ਅੱਜ ਤੱਕ ਉਵੇਂ ਪ੍ਰਵਾਹ ਵਗ ਰਿਹਾ ਕਹਿਣ ਲੱਗੇ। ਹਾਂਜੀ
ਨਿਰਮਲ ਚਲਤ ਬਹੁਤ ਨਿਤਰ ਹੈ
ਨਿਰਮਲ ਜਲ ਹੈ ਐ ਪੀਣ ਵਾਲਾ ਜਲ ਹੈ ਵਧੀਆ ਜਲ ਹੈ ਕਹਿਣ ਲੱਗੇ। ਹਾਂਜੀ
ਅਲਪ ਆਪ ਕੋ ਪੀਰ ਪਛਾਨਾ
ਹਾਂਜੀ
ਸ਼ੀਘਰ ਆਏ ਗੁਰੂ ਪੱਗ ਲਪਟਾਨਾ
ਤੇ ਸਾਧ ਸੰਗਤ ਮਹਾਰਾਜ ਨੇ ਮਰਦਾਨਾ ਜੀ ਨੂੰ ਕਿਹਾ ਸੀ ਨਾ ਮਰਦਾਨੇ ਪਾਣੀ ਵੀ ਆਊਗਾ ਤੇ ਪੀਰ ਵੀ ਆਏਗਾ ਕਹਿਣ ਲੱਗੇ। ਪੀਰ ਨੂੰ ਹੁਣ ਥੋੜ੍ਹੀ ਜਿਹੀ ਨਿਮਰਤਾ ਆਈ ਵੀ ਪਾਣੀ ਤੇ ਚਲੇ ਗਿਆ ਹੁਣ ਮੈਂ ਵੀ ਜਾਵਾਂ ਗੁਰੂ ਜੀ ਕੋਲ ਜੀ। ਇੱਕ ਤੇ ਮੈਂ ਉਹਨਾਂ ਦੀ ਬੇਅਦਬੀ ਕੀਤੀ ਪੱਥਰ ਸੁੱਟਿਆ ਬਹੁਤ ਵੱਡਾ ਹਾਂਜੀ ਤੇ ਪੱਥਰ ਉਵੇਂ ਹੀ ਹੈ ਉਹ ਸਿਲਾ ਉਵੇਂ ਹੀ ਹੈ ਪਾਣੀ ਰੁਕਿਆ ਨਹੀਂ ਅਤੇ ਸਿਲਾ ਉੱਥੇ ਅਟਕੀ ਹੋਈ ਹੈ ਜੀ। ਹਾਂਜੀ, ਅਤੇ ਉਹ ਹੁਣ ਆਪ ਮਹਾਰਾਜ ਕੋਲ ਚੱਲ ਕੇ ਆ ਰਿਹਾ ਜੀ, ਆਪ ਮਹਾਰਾਜ ਕੋਲ ਚੱਲ ਕੇ ਆਏਗਾ। ਫਿਰ ਬੇਨਤੀ ਹੈ, 500 ਸਾਲ ਹੋ ਗਏ ਸਾਧ ਸੰਗਤ ਜੀ ਇਹਨਾਂ ਗੱਲਾਂ ਨੂੰ, ਪਰ ਗੁਰੂ ਸਾਹਿਬ ਦੀਆਂ ਰਹਿਮਤਾਂ ਉਸੇ ਤਰ੍ਹਾਂ ਹੀ ਹੈ ਜੀ। ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਉੱਥੇ ਉੱਥੇ ਸਾਹਿਬ ਬਣਾ ਆਏ ਜੀ, ਰੀਠੇ ਨੂੰ ਰੀਠਾ ਸਾਹਿਬ ਬਣਾ ਦਿੱਤਾ ਜੀ। ਹਾਂਜੀ, ਬੜੇ ਰੁੱਖ ਹੋਣਗੇ ਰੀਠਿਆਂ ਦੇ ਜੀ। ਇਹ ਵੀ ਮੇਰੀ ਬੇਨਤੀ, ਜੇ ਗੁਰੂ ਨਾਨਕ ਸਾਹਿਬ ਰੀਠੇ ਦੇ ਹੇਠਾਂ ਨਾ ਬਹਿੰਦੇ ਤਾਂ ਹੋਣ ਵਾਲੀ ਜਨਰੇਸ਼ਨ ਨੂੰ ਪਤਾ ਹੀ ਨਹੀਂ ਹੋਣਾ ਸੀ ਵੀ ਰੀਠੇ ਦਾ ਵੀ ਕੋਈ ਰੁੱਖ ਹੁੰਦਾ ਜੀ। ਹਾਂਜੀ, ਇਹ ਤਾਂ ਗੁਰਦੁਆਰਾ ਸਾਹਿਬ ਦਾ ਨਾਮ ਰੀਠਾ ਸਾਹਿਬ ਹੈ ਅਤੇ ਪਤਾ ਲੱਗ ਜਾਂਦਾ ਸਾਰਿਆਂ ਨੂੰ ਕਥਾ ਸੁਣਦੇ ਜਦੋਂ ਜੀ। ਰੀਠੇ ਨੂੰ ਰੀਠਾ ਸਾਹਿਬ, ਜਿੱਥੇ ਪੰਜਾ ਲਾਇਆ ਉੱਥੇ ਪੰਜਾ ਸਾਹਿਬ, ਕਿਉਂਕਿ ਮਹਾਰਾਜ ਸਾਹਿਬ ਹਨ। ਜਿੱਥੇ ਜਿੱਥੇ ਗਏ ਸਾਹਿਬੀ ਬਖਸ਼ ਦਿੱਤੀ ਸੱਚੇ ਪਾਤਸ਼ਾਹ ਨੇ ਜੀ। ਸੋ ਹੁਣ ਪੀਰ ਜੀ ਆਉਣਗੇ ਮਹਾਰਾਜ ਕੋਲ ਕੱਲ੍ਹ ਜੀ, ਉਹ ਫਿਰ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ, ਉਹ ਪ੍ਰੇਮ ਨਾਲ ਨੇਤਰ ਬੰਦ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਰੋ ਜੀ। ਕਮਾਈ ਜਿਹੜਾ ਕਰਦਾ ਨਾ ਉਹਨੂੰ ਹੀ ਪਤਾ ਹੁੰਦਾ ਵੀ ਕਮਾਈ ਕਿਵੇਂ ਹੁੰਦੀ ਹੈ ਜੀ। ਹਾਂਜੀ, ਸਿੱਧ ਕਹਿੰਦੇ ਨਾਮ ਦੀ ਕਮਾਈ ਤਾਂ ਆਪਾਂ ਵੀ ਬੜੀ ਕੀਤੀ, ਪਰ ਗੁਰੂ ਨਾਨਕ ਸਾਹਿਬ ਤੁਹਾਡੀ ਕਮਾਈ ਸਾਡੇ ਤੋਂ ਕਿਤੇ ਜ਼ਿਆਦਾ ਕਹਿਣ ਲੱਗੇ। ਧੰਨ ਨਾਨਕ ਤੇਰੀ ਵੱਡੀ ਕਮਾਈ,
ਧੰਨ ਨਾਨਕ ਤੇਰੀ ਵੱਡੀ ਕਮਾਈ,
ਧੰਨ ਨਾਨਕ ਤੇਰੀ ਵੱਡੀ ਕਮਾਈ,
ਧੰਨ ਨਾਨਕ ਤੇਰੀ ਵੱਡੀ ਕਮਾਈ।
ਸੱਚੇ ਪਾਤਸ਼ਾਹ ਮਿਹਰ ਕਰਨ ਦਇਆ ਕਰਨ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਹੁਣ ਪੀਰ ਜੀ ਮਹਾਰਾਜ ਕੋਲ ਕੱਲ੍ਹ ਆਉਣਗੇ ਜੀ, ਫਿਰ ਵੇਖਿਓ ਪੀਰ ਨੇ ਬੜੀ ਨਿਮਰਤਾ ਵਾਲੇ ਬੋਲ ਬੋਲਣੇ ਅਤੇ ਮਹਾਰਾਜ ਨੇ ਫਿਰ ਪੀਰ ਜੀ ਨੂੰ ਚੰਗੀ ਸਿੱਖਿਆ ਦੇਣੀ ਸੱਚੇ ਪਾਤਸ਼ਾਹ ਨੇ ਜੀ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਭ ਤੋਂ ਵੱਧ ਸਸਤਾ ਰੇਟ ਨਹੀਂ।